ओंकार सतगुर प्रसाद श्री वाहे गुरु जी की फतेह। दोहेरा श्री गुरु चरण सरोज को समझाज के पाए, विघ्न उदत ते पारवा, त्यावत सहज सुभाए।
वाहे गुरु जी का खालसा,
वाहे गुरु जी की फतेह।
परम सत्कार योग, सम्मान योग, गुरु का खास रूप, गुरु खालसा साध संगत जी बड़े भाग हन। नौवें पातशाह तिलक जंजू दे राखे धन धन श्री गुरु तेग बहादुर साहब जी महाराज जी दे पवित्र इतिहासक स्थान ते जुगो जुग अटल गुरु शब्द अवतार सतगुरु धन धन श्री गुरु ग्रंथ साहिब जी महाराज जी दे पवित्र चरणां च पिछले पैरां दे सजे हुए दीवानां च एकत्र हो के अपने जीवन दीआं घड़ियां और सवास गुरु लेखे ला के सफला कर रहे। कलगीधर साहिबे कमाल चिट्टियां बाजां वाले शमशेरे बहादुर दे गुर तेग के धनी सतगुरु धन धन श्री गुरु गोबिंद सिंह साहिब जी महाराज जी का पवित्र पावन इतिहास आप जी सरवण कर रहे। सतगुरां दे कवियां वालों गुरु कलगीधर पातशाह का सुजस गाया गया है। बड़े बड़े सुंदर छंद ते कवित उच्चारण करके सतगुरु सच्चे पातशाह जी महाराज जी की शख्सियत का वर्णन किया है। वो कथा आप जी ने पिछले प्रसंगां विच सरवण कीती है। सतगुरां दे इतिहास की लड़ी टोरीए, क्योंकि उधर पहाड़ी राजे सतगुरां दे नाल अकारण विरोध की बिरती रख के तुरकां दी फौज नूं अपनी मदद वास्ते सद रहे ने। बहुत सारा पैसा दे के और होर पैसे दा लालच दे के अपने बहुत सारे जड़े चंगे वजीर ने उह दिल्ली भेजे ने। दिल्ली दे तखत कोल जा के इन्हां ने पुकार कीती जी साडी रखिया करो। अज गुरु गोबिंद सिंह साहब जी साढ़े खिलाफ लड़ रहे ने, कल नूं तुहाडे खिलाफ भी लड़नगे। अज साडा राज भाग साडी राज सत्ता खतरे विच है, कल नूं तुहाडा तख्त भी दूर नहीं है। और उह तां रोज कहिंदे ने कि दिल्ली तख्त पर बहेगी आप गुरु की फौज। तो उस वक्त बादशाह औरंगजेब दक्षण दिशा विच सी, आप तो आ नहीं सी सकदा। इन्हें अपनियां फौजां दी ड्यूटी लाई कि तुसी जा के श्री गुरु गोबिंद सिंह साहब ते हमला करो, इन्हां पहाड़ी राजियां दी मदद करो, इन्हां दी फौज दी मदद भी नाल लवो। इत्थे तक आपां कुछ समा पहलां कथा दी लड़ी छड़ी सी, विच भाई दया सिंह जी दे प्रसंग आ गए। महीना भर तकरीबन वह कथा चली। उस लड़ी तो अज दी कथा प्रारंभ हो रही है। छेवीं रुत श्री गुर प्रताप सूरज ग्रंथ दी आरंभ हो रही है। पांच रुत्तां कल दी कथा तक संपन्न हो चुकियां ने। छेवीं रुत आरंभण तो पहला महाकवि भाई संतोख सिंह जी ने आदि और दसम दोवां दे मंगल कीते ने। आदि गुरु ग्रंथ साहिब जी दे विच जो मंगल है एक ओंकार सतगुरु प्रसाद, इसे तरह श्री दसम ग्रंथ साहिब दे विच जिहड़ा मंगल आउंदा है ਉਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰਕੇ ਆਉਂਦਾ ਹੈ। ਤਾਂ ਭਾਈ ਸਾਹਿਬ ਜੀ ਦੇ ਆਦਿ ਔਰ ਦਸਮ ਦੇ ਦੋਨੋਂ ਮੰਗਲ ਕਥਾ ਦੇ ਆਰੰਭ ਦੇ ਵਿੱਚ, ਛੇਵੀਂ ਰੁੱਤ ਦੇ ਆਰੰਭ ਦੇ ਵਿੱਚ ਕੀਤੇ ਹਨ। ਆਓ, ਗੁਰੂ ਸਾਹਿਬਾਨਾਂ ਦੇ ਮੰਗਲ ਕਰ ਰਹੇ ਨੇ, ਦਸੋਂ ਗੁਰੂ ਸਾਹਿਬਾਨਾਂ ਦਾ ਮੰਗਲ ਕਰਕੇ ਫਿਰ ਛੇਵੀਂ ਰੁੱਤ ਆਰੰਭ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ।
ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੰਗਲ ਹੋ ਰਿਹਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ। ਉਹ ਓਂਕਾਰ ਜੋ ਸਾਰਿਆਂ ਵਿੱਚ ਵਿਆਪਕ ਤੇ ਸਾਰਿਆਂ ਦਾ ਪ੍ਰਕਾਸ਼ਕ ਹੈ, ਔਰ ਸਤਿਗੁਰਾਂ ਦੇ ਪ੍ਰਸਾਦ ਕਿਰਪਾ ਦੁਆਰਾ ਉਸ ਪਰਮਾਤਮਾ ਦੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਦੂਸਰਾ ਮੰਗਲ ਜਿਹੜਾ ਇਹ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਹੈ, ਇਹ ਦਸਮ ਪਾਤਸ਼ਾਹ ਦਾ ਮੰਗਲ ਹੈ ਕਿ ਸ੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰਿਆਂ ਵਿੱਚੋਂ ਸ਼੍ਰੋਮਣੀ ਵਾਹਿਗੁਰੂ ਪਰਮੇਸ਼ਰ ਹੈ, ਉਸ ਦੀ ਹਰ ਜਗ੍ਹਾ ਤੇ ਹਰ ਥਾਂ ਤੇ ਹਰ ਮੈਦਾਨ ਵਿੱਚ ਫਤਿਹ ਹੈ।
ਦੋਏਰਾ ਸ਼੍ਰੀ ਗੁਰ ਚਰਨ ਸਰੋਜ ਕੋ ਸਮਝਾਜ ਕੇ ਪਾਏ।
ਗੁਰੂ ਸਾਹਿਬ ਜੀ ਦੇ ਚਰਨਾਂ ਦਾ ਮੰਗਲ ਕਰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋ ਚਰਨ ਕਮਲ ਹਨ ਉਹ ਜਹਾਜ਼ ਵਰਗੇ ਤਾਰਨਹਾਰ ਨੇ। ਜਿਵੇਂ ਜਹਾਜ਼ ਤਾਰਦਾ ਨਾ, ਸਮੁੰਦਰੀ ਜਹਾਜ਼ ਤਾਰਦਾ ਹੈ, ਕਹਿੰਦੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਪਵਿੱਤਰ ਚਰਨ ਕਮਲ ਹਨ ਉਹ ਜਹਾਜ਼ ਦੇ ਸਮਾਨ ਤਾਰਨਹਾਰ ਨੇ, ਉਹਨਾਂ ਪਾਵਨ ਪਵਿੱਤਰ ਚਰਨਾਂ ਨੂੰ ਪ੍ਰਾਪਤ ਕਰਕੇ।
ਵਿਘਨ ਉਦਤ ਤੇ ਪਾਰਵਾ ਤਿਆਵਤ ਸਹਿਜ ਸੁਭਾਏ।
ਵਿਘਨਾਂ ਦਾ ਸਮੁੰਦਰ ਹੈ, ਉਸ ਵਿਘਨਾਂ ਦੇ ਸਮੁੰਦਰ ਤੋਂ ਮੈਂ ਪਾਰ ਉਤਰ ਗਿਆ ਹਾਂ। ਸਹਿਜ ਸੁਭਾਏ ਸਤਿਗੁਰਾਂ ਦੇ ਚਰਨਾਂ ਨੂੰ ਧਿਆਉਂਦਿਆਂ ਹੋਇਆਂ, ਉਹ ਵਿਘਨਾਂ ਦੇ ਜਿਹੜੇ ਅਥਾਹ ਸਮੁੰਦਰ ਨੇ ਉਹਨਾਂ ਵਿਘਨਾਂ ਦੇ ਸਮੁੰਦਰਾਂ ਤੋਂ ਮੈਂ ਪਾਰ ਉਤਰ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਹ ਸਾਰਾ ਇਤਿਹਾਸ ਲਿਖਣ ਵਿੱਚ ਕਾਮਯਾਬ ਹੋ ਰਿਹਾ ਹਾਂ।
ਸ਼੍ਰੀ ਨਾਨਕ ਅੰਗਦ ਗੁਰੂ ਤ੍ਰਿਤੀ ਚਤਰ ਤੋਰੋ।
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਤ੍ਰਿਤੀ ਤ੍ਰਿਤੀ ਦਾ ਮਤਲਬ ਹੈ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਚਤੁਰਥੋ ਰੂਪ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਸੋਢੀ ਸੁਲਤਾਨ ਸਤਿਗੁਰੂ ਜੋ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਹਨ।
ਪੰਚਮ ਅਸ਼ਟਮ ਸਪਤਮ ਅਸ਼ਟਮ ਨਵਮ ਅਨੂਪ।
ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸੱਤਵੇਂ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਔਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਨੂਪ ਹਨ, ਜਿਨ੍ਹਾਂ ਦੀ ਉਪਮਾ ਵਰਣਨ ਨਹੀਂ ਕੀਤੀ ਜਾ ਸਕਦੀ।
ਗੁਰੂ ਗੋਬਿੰਦ ਸਿੰਘ ਦਸਮ ਪ੍ਰਭ ਜਗ ਤਾਰਨ ਅਵਤਾਰ।
ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹ ਦਸੋਂ ਪਾਤਸ਼ਾਹ ਅਕਾਲ ਪੁਰਖ ਹਰੀ ਵਾਹਿਗੁਰੂ ਪਰਮੇਸ਼ਰ ਦਾ ਅਵਤਾਰ ਨੇ, ਔਰ ਇਹ ਜਗਤ ਨੂੰ ਤਾਰਨ ਵਾਸਤੇ ਅਵਤਾਰ ਧਾਰਨ ਕਰਕੇ ਆਏ ਦਸੇ ਪਾਤਸ਼ਾਹ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਸੋਂ ਅਵਤਾਰ, ਦਸੋਂ ਗੁਰਦੇਵ ਜਗਤ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਸਮਾਤ ਲੋਕ ਦੀ ਧਰਤੀ ਤੇ ਆਏ ਹਨ।
ਕਥਾ ਆਪਣੀ ਆਪ ਹੀ ਰਚੀ ਸਹਿਤ ਵਿਸਤਾਰ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰਾਂ ਨੇ ਆਪਣੀ ਕਥਾ ਆਪ ਹੀ ਆਪਣੀ ਕਥਾ ਰਚੀ ਹੈ, ਮੇਰੀ ਕੋਈ ਕਹਿੰਦੇ ਕਲਾ ਨਹੀਂ ਹੈ ਕਿ ਮੈਂ ਆਪਣੇ ਦਿਮਾਗ ਨਾਲ ਆਪਣੀ ਸੁਰਤੀ ਨਾਲ ਕੁਝ ਲਿਖ ਸਕਦਾ। ਇਹ ਗੁਰੂ ਸਾਹਿਬ ਦੀ ਕਥਾ ਗੁਰੂ ਸਾਹਿਬ ਨੇ ਆਪ ਹੀ ਲਿਖਵਾਈ ਹੈ। आप ही सतगुरु सच्चे पातशाह जी महाराज जी ने इस कथा नु विस्तार सहित रचवाया है।
खड़े ओ महानो मोए को दास जान कर दीन।
अपनी कथा सतगुरा ने आप रची है, मैनू ता कहंदे दास जान के एक बहाना ही बनाया है विच। भाई संतोख सिंह जी दी वेखो कितनी भारी निम्रता है, इतना महान ग्रंथ इतिहास दा लिख के कहंदे मैं आप नहीं लिखिया, सतगुरु जी ने आप रचिया। कहंदे मैनू ता विच इक जरिया बनाया, एक बहाना बनाया, मैनू दास जान के सतगुरां ने ए वड्याई मैनू दे दित्ती है।
कहां शक्त नर तन बिका संचन करे परवीन।
मनुखी शरीर विच एनी ताकत किथे हो सकती है भी एडा वड्डा इतिहास इकट्ठा कर सके। वाकई खालसा जी जेड़ा ये ग्रंथ सूरज प्रकाश लिखिया है, इतना विस्तार है इस ग्रंथ का, एक साधारण मनुख नहीं कर सकता। एक साधारण मनुख एडा वड्डा ग्रंथ लिखण वास्ते वेखो मटीरियल किन्ना चाहिए। पिछों जेड़े होर ग्रंथां दे उलथे ने उन्हां तो फिर वेख के इतिहास लिखना कली कली जगह ते जाके। भाई साहब कहिंदे मेरे बस नहीं सी ये सारा कुछ, एक मनुखी शरीर विच इन्नी ताकत नहीं हो सकती कि इन्ना वड्डा इतिहास गुरु साहब जी का संचन कर सके, एकत्र कर सके।
सब इच्छा पूर्ण करे हालत बिकै सुख दीन।
सतगुरु जी दे इस पावन इतिहास की कथा नु कथन करके सतगुरां दे इतिहास ने मैनू इस मात लोक की धरती ते सारे सुख दे दिते हन, और इस हालत विच इस लोक दे विच मैनू सारे सुख बख्श दिते हन।
हृदय भरोसा पलत मैं करें कष्ट सब छीन।
और मेरे हिरदे विच ए भी भरोसा है कि अगे पलत विच परलोक विच भी सतगुरु जी मेरे कष्ट निवारणगे। इस लोक दे मैनू सारे सुख सतगुरां ने बख्श दिते ने गुरु साहब दी कथा करके, ते मैनू ए भरोसा है कि सतगुरु जी परलोक विच भी पलत विच भी मेरे सारे कष्टां नू निवारणगे।
इमे उपदेशत सतगुरु जिम सिंगन कल्याण।
इस तरह सतगुरु सच्चे पातशाह जी महाराज जी उपदेश दिंदे ने, जिस उपदेश दे नाल सिंघां दी कल्याण हुंदी है।
उमगे और अनराग जिन दे अगर गुर प्राण।
एहो जे सिंह जिन्हां दे मनां विच गुरु दा अनराग जागया, गुरु दा प्रेम जागया, और ऐसे प्रेम दे विच सतगुरां दे भिज गए, और उस प्रेम दे विच भिजिया होया ने सतगुरां दे सनमुख जंग दे मैदान विच लड़दिया दुश्मनां दे नाल अपने प्राण दे दिते।
पठे दूत गिर पतन जो साच के झूठ सुनाए।
हुण पहाड़ी राजिया दी सुनो, जिन्हां ने अपने दूत भेजे सन दिल्ली सच झूठ सुना के, बड़ियां गल्लां बना बना के अपने दूत भेजे सन औरंगजेब बादशाह ताई सुनेहा देण वास्ते।
सवा लाख सेना सत ते उमरा विच चढ़ाए।
ओ जिहड़े दूत गए दिल्ली, उन्हां ने दिल्ली तो तकरीबन सवा लख फौज चढ़ा के लियांदी सतगुरां दे उत्ते। सवा लख फौज ओ दूत गए जिहड़े पहाड़ी राजिआं दे भेजे होए, ਉਹ ਸਵਾ ਲੱਖ ਫੌਜ ਲੈ ਕੇ ਉੱਥੋਂ ਦੇ ਜਿਹੜੇ ਉਮਰਾਵ ਸਨ, ਅਫਸਰ ਅਹਿਲਕਾਰ ਸਨ, ਉਹਨਾਂ ਨੂੰ ਨਾਲ ਲੈ ਕੇ ਚੜਾ ਕੇ ਲੈ ਕੇ ਆਏ।
ਕਿਉਂ ਪਏ ਸਹਿ ਦੇਖਾ ਪਠਾਨ ਚੜ ਆਇਓ।
ਇਹ ਜਿਹੜੀ ਸਵਾ ਲੱਖ ਫੌਜ ਆਈ ਹੈ, ਇਹਨਾਂ ਦੇ ਨਾਲ ਇੱਕ ਬੜਾ ਵੱਡਾ ਸਿਪਾਹ ਸਲਾਰ ਆਇਆ, ਇਹਦਾ ਨਾਂ ਹੈ ਸੈਦੇ ਖਾਂ। ਸੈਦੇ ਖਾਂ ਦਾ ਨਾਮ ਇੱਕ ਦਾ ਪਠਾਨ ਵੀ ਚੜ ਕੇ ਆਇਆ ਹੈ।
ਜਹੈ ਗੁਰੂ ਸੰਗ ਯੁੱਧ ਮਚਾਇਓ।
ਏਡੀ ਵੱਡੀ ਫੌਜ ਲੈ ਕੇ ਆਇਆ ਦਿੱਲੀ ਤੋਂ ਚੜ ਕੇ ਆਇਆ, ਸਵਾ ਲੱਖ ਫੌਜ ਕੋਈ ਥੋੜੀ ਨਹੀਂ ਹੁੰਦੀ, ਇਤਨੀ ਭਾਰੀ ਸੈਨਾ ਲੈ ਕੇ ਆਉਂਦਾ, ਔਰ ਇਹਦੇ ਮਨ ਵਿੱਚ ਇੱਕੋ ਇੱਛਾ ਸਤਿਗੁਰਾਂ ਦੇ ਨਾਲ ਯੁੱਧ ਕਰਨ ਦੀ, ਕੇਵਲ ਸਤਿਗੁਰਾਂ ਦੇ ਨਾਲ ਜੰਗ ਕਰਨ ਦੀ ਇੱਛਾ ਰੱਖ ਕੇ ਆਇਆ ਹੈ।
ਉਤਰੀ ਆਨਥ ਨੇ ਸਿਰ ਨਗਰੇ।
ਇਹਦੀ ਇਹ ਫੌਜ ਜਿਹੜੀ ਹੈ, ਇਹਦਾ ਜਿਹੜੀ ਇਹ ਵੱਡੀ ਕੁਮਕ ਦਲ ਹੈ, ਇਹ ਚੱਲ ਕੇ ਥਨੇਸਰ ਪਹੁੰਚਿਆ। ਥਨੇਸਰ ਤੋਂ ਭਾਵ ਕੁਰਕਸ਼ੇਤਰ ਆਇਆ ਹੈ।
ਤੁਰਕਨ ਚਮੂ ਸਨਦ ਬਦ ਸਗਰੇ।
ਤੁਰਕਾਂ ਦੀ ਸਾਰੀ ਫੌਜ ਸਨਦ ਬਦ ਹੈ, ਸਾਰੇ ਸ਼ਸਤਰ ਧਾਰੀ ਨੇ ਤਿਆਰ ਬਰ ਤਿਆਰ ਹੋ ਕੇ ਆਏ ਨੇ ਲੜਨ ਵਾਸਤੇ ਤਿਆਰ ਹਨ।
ਇਸ ਗੁਰ ਘਰ ਤੇ ਹਟੇ ਮਸੰਦ ਬੈਠੇ ਤਨ ਸੰਗਤ ਤੇ ਬੰਦ।
ਇਧਰ ਜਿਹੜੇ ਗੁਰੂ ਘਰ ਦੇ ਵਿਚ ਸਤਿਗੁਰੂ ਕਲਗੀਧਰ ਨੇ ਮਸੰਦ ਪ੍ਰਥਾ ਬੰਦ ਹੀ ਕਰ ਦਿੱਤੀ ਸੀ। ਮਹਾਰਾਜ ਜੀ ਨੇ ਕਹਿ ਦਿੱਤਾ ਸੀ ਸੰਗਤ ਨੂੰ ਜਿਹਨੇ ਕੋਈ ਭਾਈ ਮਾਇਆ ਦੇਣੀ ਦਸਵੰਧ ਦੀ ਉਹ ਸਿੱਧੀ ਸਾਡੇ ਤੱਕ ਲੈ ਕੇ ਆਉਣ, ਵਿਚ ਮਸੰਦਾਂ ਨੂੰ ਵਿਚੋਲਾ ਨਹੀਂ ਪਾਉਣਾ। ਮਸੰਦ ਮਹਾਰਾਜ ਜੀ ਨੇ ਕੱਢ ਦਿੱਤੇ, ਮਸੰਦਾਂ ਨੂੰ ਸਜਾਵਾਂ ਵੀ ਦਿੱਤੀਆਂ ਜਿਹੜੇ ਕੁਕਰਮ ਕਰਦੇ ਸਨ। ਹੁਣ ਉਹ ਜਦੋਂ ਮਸੰਦਾਂ ਦੀ ਮਸੰਦੀ ਚਲੀ ਗਈ, ਹੁਣ ਸੰਗਤਾਂ ਵੱਲੋਂ ਮਾਇਆ ਆਉਣੀ ਬੰਦ ਹੋ ਗਈ। ਸੰਗਤ ਵੱਲੋਂ ਮਾਇਆ ਆਉਂਦੀ ਸੀ ਵਿੱਚੋਂ ਆਪ ਖਾਂਦੇ ਸਨ, ਗੁਰੂ ਸਾਹਿਬ ਜੀ ਤੱਕ ਨਹੀਂ ਸੀ ਪਹੁੰਚਾਉਂਦੇ। ਜੇ ਹਜ਼ਾਰ ਵੀ ਆਉਂਦਾ ਸੀ ਤੇ 100 ਰੁਪਇਆ ਸਤਿਗੁਰਾਂ ਤੱਕ, 900 ਰੁਪਇਆ ਆਪਣੀ ਜੇਬ ਚ ਪਾ ਲੈਂਦੇ ਸੀ। ਇਹੋ ਜਿਹੀ ਹਾਲਤ ਸੀ ਨਾ ਮਸੰਦਾਂ ਦੀ। ਤੋ ਇਹੋ ਜਿਹੜੀ ਬਿਰਤੀ ਰੱਖਣ ਵਾਲੇ ਜਿਹੜੇ ਉਹ ਮਸੰਦ ਸਨ।
ਸ੍ਰੀ ਗੁਰ ਕਹਿਓ ਮਸੰਦ ਨਾ ਮੇਰੇ।
ਮਹਾਰਾਜ ਜੀ ਨੇ ਕਹਿ ਦਿੱਤਾ ਸਾਰੀ ਸੰਗਤ ਨੂੰ, ਸੰਗਤ ਜੀ ਇਹ ਜਿਹੜੇ ਮਸੰਦ ਨੇ ਇਹ ਮੇਰੇ ਨਹੀਂ, ਹੁਣ ਇਹ ਹੁਣ ਮੇਰੇ ਨਹੀਂ ਹਨ ਕਿਤੇ ਤੁਸੀਂ ਇਹ ਸਮਝਣਾ ਵੀ ਗੁਰੂ ਦੇ ਮਸੰਦ ਨੇ। ਮਹਾਰਾਜ ਜੀ ਕਹਿੰਦੇ ਹੁਣ ਇਹ ਮੇਰੇ ਮਸੰਦ ਨਹੀਂ,
ਪਰ ਇਹ ਰਾਕਸ਼ਸੇਰੇ,
ਇਹ ਸਮਝ ਲੋ ਵੀ ਗੁਰੂ ਕੇ ਸਿੱਖਾਂ ਦੇ ਉੱਤੇ ਰਾਕਸ਼ਸ ਨੇ ਇਹ ਮਸੰਦ। ਇਹ ਗੁਰੂ ਕੇ ਸਿੱਖਾਂ ਵਾਸਤੇ, ਗੁਰੂ ਕੀ ਸੰਗਤ ਵਾਸਤੇ ਰਾਕਸ਼ਸ ਹਨ।
ਕਿਤਕ ਮਸੰਦ ਬੰਦ ਕਰ ਕਯੋ, ਕਰੀ ਏਕ ਨੇ ਦੁੱਖ ਸਭ ਲਯੋ।
ਉਹਨਾਂ ਚੋਂ ਕਈ ਮਸੰਦ ਆਏ ਸਤਿਗੁਰਾਂ ਦੇ ਕੋਲ ਦੁਖੀ ਹੋ ਕੇ, ਕਹਿਣ ਲੱਗੇ ਮਹਾਰਾਜ ਜੀ ਗਲਤੀ ਇੱਕ ਨੇ ਕੀਤੀ, ਸਜ਼ਾ ਸਾਰਿਆਂ ਨੂੰ ਮਿਲੀ। ਵੀ ਅਸੀਂ ਸਾਰੇ ਤਾਂ ਗੁਨਾਹਗਾਰ ਨਹੀਂ ਹਾਂ, ਸਾਰੇ ਤਾਂ ਅਪਰਾਧੀ ਨਹੀਂ ਹਾਂ, ਗਲਤੀ ਇੱਕ ਨੇ ਕੀਤੀ ਹੈ ਮਹਾਰਾਜ, ਸਜ਼ਾ ਸਾਨੂੰ ਸਾਰਿਆਂ ਨੂੰ ਮਿਲ ਰਹੀ ਹੈ।
ਖਤਾ ਪ੍ਰਥਮ ਕੀ ਬਖਸ਼ਣ ਕਰੀਏ।
ਚਲੋ ਮਹਾਰਾਜ ਜੀ ਸਾਡੇ ਕੋਲੋਂ ਵੀ ਭੁੱਲਾਂ ਹੋਈਆਂ ਨੇ ਤੇ ਕਿਰਪਾ ਕਰਕੇ ਸਾਡੀਆਂ ਭੁੱਲਾਂ ਬਖਸ਼ ਦਿਓ।
ਆਪਣੇ ਜਾਨ ਦਇਆ ਉਰ ਧਰੀਏ,
ਆਪਣਾ ਜਾਣ ਕੇ ਸਾਡੇ ਤੇ ਆਪਣੀ ਦਇਆ ਰੱਖੋ। ਮਹਾਰਾਜ ਅਸੀਂ ਤੁਹਾਡੇ ਹਾਂ, ਤੁਹਾਡੇ ਹੀ ਆ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਤੇ ਆਪਣੀ ਦਇਆ ਦ੍ਰਿਸ਼ਟੀ ਕਰੋ।
ਅਬ ਤੇ ਜੋ ਸਿੱਖ ਕੇ ਕਰ ਜਾਏ, ਖੁਸ਼ੀ ਹੋਏ ਦੇਸੋ ਅਮ ਲਿਆਏ।
ਮਹਾਰਾਜ ਅੱਜ ਤੋਂ ਬਾਅਦ ਅਸੀਂ ਸਿੱਖਾਂ ਦੇ ਘਰ ਚ ਜਾਵਾਂਗੇ ਤੇ ਅਸੀਂ ਮੰਗਾਂਗੇ ਨੀ ਵੀ ਇੰਨਾ ਹੀ ਧਨ ਚਾਹੀਦਾ, ਜੋ ਨਾ ਗੁਰਸਿੱਖਾਂ ਦੀ ਖੁਸ਼ੀ ਹੋਵੇਗੀ, ਜੋ ਉਸ ਖੁਸ਼ੀ ਦੇ ਨਾਲ ਦੇਣਗੇ ਉਹ ਅਸੀਂ ਲੈ ਕੇ ਸਤ ਬਚਨ ਕਹਿ ਕੇ ਲੈ ਆਵਾਂਗੇ।
ਸਗਰੇ ਮਾਰੇ ਇੱਕ ਪਿਛਾਰੇ,
ਮਹਾਰਾਜ ਇੱਕ ਦੋ ਮਸੰਦਾਂ ਦੇ ਪਿੱਛੇ ਤੁਸੀਂ ਸਾਨੂੰ ਸਾਰਿਆਂ ਨੂੰ ਮਾਰ ਮੁਕਾਇਆ, ਮਹਾਰਾਜ ਤੁਸੀਂ ਸਾਡੇ ਸਾਰਿਆਂ ਦੀ ਸੇਵਾ ਖੋ ਲਈ ਹੈ।
ਅਬ ਵਰਤੇ ਗੁਰ ਬਚਨ ਸਾਰੇ,
ਹੁਣ ਮਹਾਰਾਜ ਜੀ ਅਸੀਂ ਤੁਹਾਡੇ ਬਚਨਾਂ ਅਨੁਸਾਰ ਵਰਤਾਂਗੇ, ਸਾਡੇ ਤੇ ਕਿਰਪਾ ਕਰੋ। ਮਸੰਦਾਂ ਦੀ ਰੋਟੀ ਪਾਣੀ ਬੰਦ ਹੋ ਗਈ, ਵਿਹਲੀਆਂ ਖਾਣੀਆਂ ਹਿਲੇ ਸਨ ਤੇ ਹੁਣ ਜਦੋਂ ਨਹੀਂ ਮਿਲਦਾ ਕੁਝ ਖਾਣ ਨੂੰ ਤੇ ਸਤਿਗੁਰਾਂ ਕੋਲ ਆ ਕੇ ਫਿਰ ਮਿੰਨਤਾਂ ਕਰਦੇ, ਮਹਾਰਾਜ ਸਾਨੂੰ ਸੇਵਾ ਬਖਸ਼ੋ, ਸੰਗਤ ਨੂੰ ਕਹੋ ਕਿ ਉਹ ਸਾਨੂੰ ਸੇਵਾ ਦਇਆ ਕਰਨ, ਅਸੀਂ ਲਿਆ ਕੇ ਤੁਹਾਨੂੰ ਦਇਆ ਕਰੀਏ, ਮਹਾਰਾਜ ਕਿਰਪਾ ਕਰੋ ਸਾਡੇ ਤੇ।
ਸੁਣ ਸ਼੍ਰੀ ਮੁਕਤੇ ਤਵਾ ਉਚਾਰਾ,
ਇਹ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ,
ਸਿੱਖ ਸਿਦਕ ਕੋਏ ਨਿਰਧਾਰਾ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰੂ ਕੇ ਸਿੱਖ ਨੇ ਉਹ ਸਿਦਕ ਰੱਖਣ ਵਾਲੇ, ਭਰੋਸਾ ਰੱਖਣ ਵਾਲੇ ਨੇ, ਉਹ ਆਪਣੇ ਆਪਣੇ ਹਿਰਦੇ ਦੇ ਵਿੱਚ ਗੁਰੂ ਕੀ ਸਿੱਖੀ ਦਾ ਸਿਦਕ ਦਾ ਨਿਰਣਾ ਕਰਨ ਜਾਵੇਗਾ।
ਕਾਲਕ ਲੋਕ ਸੁਣੀਏ ਭਾਈ, ਦੁਸ਼ਟਰ ਜੇ ਸਿੱਖੀ ਨਿਭਾਏ,
ਸਿੱਖੀ ਦੇ ਸਿਦਕ ਦਾ ਨਿਰਣਾ ਹੋ ਜਾਵੇਗਾ। ਕਿਉਂਕਿ ਕਲਯੁਗ ਦਾ ਸਮਾਂ ਬੜਾ ਭਿਆਨਕ ਸਮਾਂ ਕੱਲੂ ਦਾ, ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ, ਕਲਯੁਗ ਦੇ ਇਸ ਸਮੇਂ ਦੇ ਵਿੱਚ ਗੁਰਸਿੱਖੀ ਨੂੰ ਨਿਭਾਉਣਾ ਬੜਾ ਔਖਾ ਹੋਵੇਗਾ। ਕੋਈ ਵਿਰਲੇ ਸਿੱਖ ਹੀ ਹੋਣਗੇ ਜਿਹੜੇ ਗੁਰੂ ਕੀ ਸਿੱਖੀ ਸਿਦਕ ਦੇ ਨਾਲ ਸਾਬਤ ਹੋ ਕੇ ਨਿਭਾਉਣਗੇ।
ਕੁਛ ਘਾਟਾ ਤਨ ਕੇ ਗੁਰ ਘਰ ਨਾਏ,
ਨਾਲੇ ਗੁਰੂ ਘਰ ਦੇ ਵਿੱਚ ਪੈਸਿਆਂ ਦਾ, ਧਨ ਦਾ ਕੋਈ ਘਾਟਾ ਨਹੀਂ ਹੈ। ਗੁਰੂ ਘਰ ਦੇ ਵਿੱਚ ਰੁਪਈਆ ਪੈਸਿਆਂ ਦਾ, ਧਨ ਦਾ ਕੋਈ ਘਾਟਾ ਨਹੀਂ ਹੈ।
ਬਿਨ ਬੋਲੇ ਨਾ ਗਮਨੇ ਸਿੱਖ ਗ੍ਰਹਿ,
ਬਿਨਾ ਬੋਲਿਆ ਤੁਸੀਂ ਕਿਸੇ ਸਿੱਖ ਦੇ ਘਰ ਨਹੀਂ ਜਾਣਾ। ਮਹਾਰਾਜ ਜੀ ਨੇ ਫਿਰ ਰੋਕ ਦਿੱਤਾ ਮਸੰਦਾਂ ਨੂੰ, ਕਹਿੰਦੇ ਸਾਡੀ ਆਗਿਆ ਤੋਂ ਬਿਨਾਂ ਬਿਨਾਂ ਬੋਲਿਆ ਕਿਸੇ ਦੇ ਘਰ ਤੁਸੀਂ ਨਹੀਂ ਜਾਣਾ।
ਗੁਰ ਕੋ ਹੁਕਮ ਬਿਦਤ ਪਾ ਜਵੈ।
ਇਸ ਤਰ੍ਹਾਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਬਿਦਤ ਹੋ ਗਿਆ, ਪ੍ਰਗਟ ਹੋ ਗਿਆ,
ਬੰਦ ਮਸੰਦ ਹੋਤ ਪੇ ਤਵੈ,
ਇਹਦਾ ਮਸੰਦਾਂ ਦੀ ਮਸੰਦੀ ਬੰਦ ਹੋ ਗਈ, ਸੰਗਤ ਦੇ ਕੋਲੋਂ ਮਾਇਆ ਲਿਆਉਣੀ ਇਹਨਾਂ ਦੀ ਬੰਦ ਹੋ ਗਈ।
ਦਰਦ ਭਇਓ ਨਹੀਂ ਕੁਛ ਪਾਵੈ।
ਹੁਣ ਭਾਰਤ ਦੇ ਵਿੱਚ ਦਰਦ ਆ ਗਿਆ, ਗਰੀਬੀ ਆ ਗਈ, ਘਰ ਦੇ ਵਿੱਚ ਕੁਝ ਮਿਲਦਾ ਨੀ, ਪ੍ਰਾਪਤ ਨੀ ਹੁੰਦਾ, ਬੜੇ ਦੁਖੀ ਹੋਣ ਲੱਗੇ।
ਸ਼੍ਰੀ ਗੁਜਰੀ ਟਿਗ ਨਿਤ ਚੱਲ ਆਵੈ।
ਹੁਣੇ ਚੱਲ ਕੇ ਮਾਤਾ ਗੁਜਰੀ ਜੀ ਦੇ ਕੋਲ ਆਉਂਦੇ ਨੇ, ਮਾਤਾ ਗੁਜਰੀ ਜੀ ਦੇ ਕੋਲ ਆ ਕੇ ਬੇਨਤੀਆਂ ਕਰਦੇ ਨੇ,
ਅਨੇਕ ਪੰਥ ਕੀ ਬਾਤ ਸੁਣਾਵੇ,
ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਮਾਤਾ ਜੀ ਨੂੰ ਭਰਮਾਉਂਦੇ ਨੇ। ਵੇਖਿਆ ਵੀ ਗੁਰੂ ਸਾਹਿਬ ਤੇ ਤਾਂ ਜ਼ੋਰ ਨਹੀਂ ਚੱਲਦਾ, ਚਲੋ ਮਾਤਾ ਜੀ ਨੂੰ ਹੀ ਭਰਮਾ ਕੇ ਵੇਖ ਲਈਏ, ਜੇ ਉਹ ਸਾਡੀ ਗੱਲ ਮੰਨ ਲੈਣ। ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਮਾਤਾ ਗੁਜਰੀ ਜੀ ਨੂੰ ਕਹਿੰਦੇ ਹਨ,
ਕਰੈ ਫਰਿਆਦ ਕਲੇਸ਼ ਬਤਾਵੈ,
ਔਰ ਕਹਿ ਕੇ ਫਰਿਆਦ ਕਰਦੇ ਨੇ ਆਪਣਾ ਕਲੇਸ਼, ਜਿਹੜਾ ਇਹਨਾਂ ਨੂੰ ਵੱਡਾ ਭਾਰੀ ਦੁੱਖ ਹੈ, ਉਹ ਦੁੱਖ ਸੁਣਾਉਂਦੇ ਨੇ ਮਾਤਾ ਜੀ ਨੂੰ।
ਸੁਣੋ ਮਾਤ ਜੀ, ਰੀਤ ਹਮੇਸ਼ਾ ਗੁਰ ਕਰਕੇ ਤੇ ਕਾਜ ਅਸ਼ੇਸ਼ਾ।
ਕਹਿਣ ਲੱਗੇ ਮਾਤਾ ਜੀ ਸੁਣੋ, ਗੁਰੂ ਘਰ ਦੇ ਵਿੱਚ ਹਮੇਸ਼ਾ ਰੀਤ ਚੱਲਦੀ ਆਈ ਏ, ਮਰਿਆਦਾ ਕੋਈ ਅੱਜ ਦੀ ਨਹੀਂ ਚੱਲਦੀ, ਬੜੇ ਪੁਰਾਣੇ ਸਮੇਂ ਤੋਂ ਗੁਰੂ ਘਰ ਦੇ ਵਿੱਚ ਚੱਲਦੀ ਆਈ ਹੈ। ਗੁਰੂ ਘਰ ਦੇ ਜਿਤਨੇ ਵੀ ਅਸ਼ੇਸ਼ ਕੰਮ ਹਨ,
ਜਦ ਕੀ ਕਰੀ ਕਾਰ ਸਭ ਬੰਦ,
ਜਦੋਂ ਦੀ ਗੁਰੂ ਸਾਹਿਬ ਜੀ ਨੇ ਸਾਡੀ ਮਸੰਦ ਪ੍ਰਥਾ ਖਤਮ ਕੀਤੀ ਹੈ, ਜਦੋਂ ਦਾ ਸਾਡੇ ਸਾਨੂੰ ਮਹਾਰਾਜ ਜੀ ਨੇ ਸੰਗਤ ਕੋਲੋਂ ਮਾਇਆ ਗੁਰਾਹ ਕੇ ਲਿਆਉਣੀ ਬੰਦ ਕੀਤੀ ਹੈ।
ਸਨੇ ਸਨੇ ਪੜ ਗਏ ਸਭ ਮੰਦ,
ਉਹ ਜਿਹੜੇ ਗੁਰੂ ਘਰ ਦੇ ਬਹੁਤ ਸਾਰੇ ਕੰਮ ਨੇ ਉਹ ਸਹਿਜੇ ਸਹਿਜੇ ਮੱਠੇ ਹੋ ਰਹੇ ਨੇ, ਹੌਲੇ ਹੌਲੇ ਉਹ ਕੰਮ ਜਿਹੜੇ ਨੇ ਉਹ ਮੰਦ ਹੋ ਰਹੇ ਨੇ।
ਨਹੀਂ ਨਹੀਂ ਆਮਦਨ ਧਨ ਕੀ ਹੋਏ।
ਮਾਤਾ ਜੀ ਹੁਣ ਗੁਰੂ ਘਰ ਦੇ ਵਿੱਚ ਆਮਦਨ ਨਹੀਂ ਰਹੀ ਪੈਸੇ ਦੀ, ਜਿੰਨੀ ਆਮਦਨ ਸਾਡੇ ਸਮੇਂ ਹੁੰਦੀ ਸੀ, ਅਸੀਂ ਜਿੰਨੀ ਸੰਗਤ ਕੋਲੋਂ ਮਾਇਆ ਇਕੱਠੀ ਕਰਕੇ ਲਿਆਉਂਦੇ ਸੀ, ਓਨੀ ਆਮਦਨ ਹੁਣ ਗੁਰੂ ਘਰ ਦੇ ਵਿੱਚ ਨਹੀਂ ਰਹੀ।
ਲੈਣ ਲੈਣ ਪੁੰਨ ਕਿਵੇਂ ਕਰ ਹੋਵੇ,
ਹੁਣ ਗੁਰੂ ਘਰ ਦੇ ਵਿੱਚ ਦੇਣ ਲੈਣ ਕਿਵੇਂ ਹੋਵੇਗਾ, ਕਿਵੇਂ ਇਹ ਸਾਰਾ ਸੰਬੰਧ ਜੁੜੇਗਾ।
ਇਤਿਹਾਦਕ ਨਿਤ ਮਾਤਾ ਪਾਤ,
ਇਤਿਹਾਦਕ ਬਹੁਤ ਸਾਰੀਆਂ ਗੱਲਾਂ ਆ ਕੇ ਮਸੰਦ ਮਾਤਾ ਜੀ ਨੂੰ ਕਹਿੰਦੇ ਹਨ,
ਮਸੰਦ ਸੋ ਕਰੈ ਪ੍ਰਕਾਸ਼,
ਇਦਾਂ ਇਹ ਮਸੰਦ ਆਪਣਾ ਦੁੱਖ ਮਾਤਾ ਜੀ ਕੋਲ ਆ ਕੇ ਰੋਂਦੇ ਹਨ।
ਕਹੇ ਤਿਨੋ ਕੇ ਇੱਕ ਦਿਨ ਮਾਈ, ਸੋਡੀ ਬੰਸ ਮੁਕਤ ਟਿਗ ਆਏ।
ਹੁਣ ਮਸੰਦਾਂ ਦੇ ਬਾਰ ਬਾਰ ਕਹਿਣ ਤੇ ਇੱਕ ਦਿਨ ਮਾਤਾ ਜੀ ਨੇ ਮਨ ਬਣਾ ਲਿਆ ਕਿ ਕਲਗੀ ਧਰ ਨਾਲ ਬਚਨ ਕਰਾਂ, ਦਸਵੇਂ ਪਾਤਸ਼ਾਹ ਨਾਲ ਇਸ ਸੰਬੰਧ ਵਿੱਚ ਇਸ ਵਿਸ਼ੇ ਤੇ ਗੱਲ ਕਰਾਂ। ਤੋ ਇੱਕ ਦਿਨ ਮਾਤਾ ਜੀ ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲ ਆਏ ਹਨ।
ਕਹਿਤ ਭਈ ਬੇਟਾ ਸੁਣ ਅਬੈ,
ਮਾਤਾ ਜੀ ਆ ਕੇ ਕਲਗੀਧਰ ਜੀ ਨੂੰ ਕਹਿਣ ਲੱਗੇ, ਬੇਟਾ ਜੀ ਸੁਣੋ,
ਕਿਮ ਸੰਸਾਰ ਕੇ ਕਾਰਜ ਨਿਭੈ,
ਇਹ ਜਿਹੜੇ ਸੰਸਾਰ ਦੇ ਕੰਮ ਨੇ ਕਿਵੇਂ ਨਿਭਣਗੇ, ਇਹ ਜਿਹੜੇ ਸੰਸਾਰ ਦੇ ਕੰਮ ਨੇ, ਜਿਹੜੇ ਦੁਨੀਆਦਾਰੀ ਦੇ ਕੰਮ ਨੇ, ਘਰਾਂ ਦੇ ਕੰਮ ਹੁੰਦੇ ਨੇ, ਇਹ ਕਿਵੇਂ ਨਿਭਣਗੇ,
ਕਿਵੇਂ ਲੰਗਰ ਸਿੰਘਨ ਕੋਈ,
ਇਹ ਦੱਸੋ ਵੀ ਸਿੰਘਾਂ ਦਾ ਲੰਗਰ ਕਿਵੇਂ ਚੱਲੇਗਾ। ਤੁਸੀਂ ਮਸੰਦ ਪ੍ਰਥਾ ਬੰਦ ਕਰ ਦਿੱਤੀ, ਆਮਦਨ ਬੰਦ ਹੋ ਗਈ ਹੈ, ਕਿਵੇਂ ਗੁਰੂ ਘਰ ਦੇ ਲੰਗਰ ਦਾ ਖਰਚਾ ਕਿਵੇਂ ਚੱਲੇਗਾ, ਹੋਰ ਜਿਹੜੇ ਸੰਸਾਰ ਦੇ ਅਨੇਕਾਂ ਕੰਮ ਧੰਦੇ ਮਾਇਆ ਨਾਲ ਹੁੰਦੇ ਨੇ, ਉਹ ਕਿਵੇਂ ਚੱਲਣਗੇ।
ਅੰਧਕਾਰ ਸੰਗਤ ਕੀ ਜੋਏ,
ਤੁਸੀਂ ਸੰਗਤ ਦੇ ਜਿਹੜੀ ਕਾਰ ਹੈ, ਸੰਗਤ ਦੇ ਜਿਹੜੀ ਮਾਇਆ ਆਉਂਦੀ ਸੀ, ਮਸੰਦ ਲੈ ਕੇ ਆਉਂਦੇ ਸਨ, ਉਹ ਤੁਸੀਂ ਬੰਦ ਕਰ ਦਿੱਤੀ ਹੈ।
ਸਿਰੇ ਪਾਉਲੇ ਸਿੱਖ ਬਡੇਰੇ,
ਆ ਗੁਰਸਿੱਖਾਂ ਨੂੰ ਸਿਰੇ ਪਾਓ ਦਿੰਦੇ ਆ, ਸਿਰੇ ਪਾਇਓ ਦਾ ਹੀ ਵੇਖ ਲੋ ਕਿੰਨਾ ਖਰਚਾ ਆਉਂਦਾ, ਉਹ ਵੀ ਤਾਂ ਪੈਸੇ ਨਾਲ ਹੀ ਖਰੀਦੇ ਜਾਂਦੇ ਨੇ, ਉਹ ਹੁਣ ਆਪਾਂ ਸੰਗਤ ਨੂੰ ਸਿਰੇ ਪਾਓ, ਗੁਰਸਿੱਖਾਂ ਨੂੰ ਸਿਰੇ ਪਾਓ ਕਿਵੇਂ ਦੇਵਾਂਗੇ।
ਇਤਿਹਾਦਕ ਜੇ ਕਾਜ ਕਨੇਰੇ,
ਇਤਿਹਾਦਕ ਜਿਹੜੇ ਅਨੇਕਾਂ ਪ੍ਰਕਾਰ ਦੇ ਕੰਮ ਨੇ, ਕਾਰਜ ਨੇ, ਉਹ ਕਿਵੇਂ ਹੋਣਗੇ, ਹੁਣ ਉਹ ਕਿਵੇਂ ਨਿਭਣਗੇ।
ਕਿਮ ਨਿਰਬਾਹੋ ਬਿਨਾ ਧਨ ਆਏ,
ਬਿਨਾ ਪੈਸਿਆਂ ਦੇ, ਬਿਨਾ ਧਨ ਤੋਂ ਹੁਣ ਇਹ ਸਾਰੇ ਕੰਮ ਤੁਸੀਂ ਕਿਵੇਂ ਨਿਭਾਓਗੇ। ਇਹ ਤਾਂ ਸਾਰੇ ਕੰਮ ਪੈਸਿਆਂ ਨਾਲ ਹੀ ਹੁੰਦੇ ਨੇ, ਧਨ ਨਾਲ ਹੀ ਹੁੰਦੇ ਨੇ, ਤੇ ਧਨ ਆਪਣਾ ਸੰਗਤ ਕੋਲੋਂ ਆਉਂਦਾ, ਸੰਗਤ ਕੋਲੋਂ ਜਿਹੜਾ ਧਨ ਉਹ ਮਸੰਦ ਲੈ ਕੇ ਆਉਂਦੇ ਰਹੇ ਨੇ ਹੁਣ ਤਾਂ ਹੀ, ਤੇ ਤੁਸੀਂ ਹੁਣ ਮਸੰਦ ਪ੍ਰਥਾ ਬੰਦ ਕਰ ਦਿੱਤੀ ਹੈ, ਤੇ ਉਹ ਜਿਹੜੀ ਸੰਗਤ ਦੀ ਮਾਇਆ ਗੁਰੂ ਘਰ ਮਸੰਦ ਲੈ ਕੇ ਆਉਂਦੇ ਸਨ ਉਹ ਬੰਦ ਹੋ ਚੁੱਕੀ ਹੈ।
ਸਗਰੇ ਬਰਜ ਮਸੰਦ ਹਟਾਏ,
ਤੁਸੀਂ ਸਾਰੇ ਮਸੰਦ ਬਰਜ ਕੇ ਹਟਾ ਦਿੱਤੇ ਨੇ, ਰੋਕ ਦਿੱਤੇ ਹਨ।
ਪੱਖ ਕੀ ਬਾਤ ਮਾਤ ਤੇ ਸੁਣੀ,
ਜਦੋਂ ਕਲਗੀਧਰ ਪਾਤਸ਼ਾਹ ਨੇ ਆਪਣੀ ਮਾਤਾ ਦੇ ਕੋਲੋਂ ਮਸੰਦਾਂ ਦੇ ਪੱਖ ਦੀ ਗੱਲ ਸੁਣੀ ਕਿ ਮਾਤਾ ਜੀ ਮਸੰਦਾਂ ਦੀ ਬੋਲੀ ਬੋਲ ਰਹੇ ਸਨ, ਮਸੰਦਾਂ ਦੇ ਪੱਖ ਦੀ ਗੱਲ ਕਹਿ ਰਹੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਦੂਰ ਅੰਦੇਸ਼ੀ ਬਿਰਤੀ ਦੇ ਨਾਲ ਮਸੰਦ ਪ੍ਰਥਾ ਨੂੰ ਖਤਮ ਕੀਤਾ, ਕਿਉਂਕਿ ਮਸੰਦ ਜਿਹੜੇ ਸਨ ਇਹ ਜੜਾਂ ਖੋਖਲੀਆਂ ਕਰ ਰਹੇ ਸਨ ਗੁਰਸਿੱਖਾਂ ਦੀਆਂ। ਤੋ ਸਤਿਗੁਰੂ ਜੀ ਜਾਣਦੇ ਸਨ ਕਿ ਸਾਡੇ ਤੋਂ ਬਾਅਦ ਇਹ ਮਸੰਦ ਹੋਰ ਸਿਰੇ ਚੜਨਗੇ, ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਸੰਦ ਪ੍ਰਥਾ ਹੀ ਖਤਮ ਕਰ ਦਿੱਤੀ ਸੀ। ਤੋ ਦੂਰ ਦੀ ਸੋਚ ਕੇ ਮਹਾਰਾਜ ਜੀ ਨੇ ਕੀਤਾ ਸੀ, ਪਰ ਮਾਤਾ ਜੀ ਹੁਣਾਂ ਨੂੰ ਇਸ ਗੱਲ ਦੀ ਹਾਲੇ ਸਮਝ ਨਹੀਂ ਸੀ ਆ ਰਹੀ। ਤੋ ਮਾਤਾ ਜੀ ਨੇ ਮਸੰਦਾਂ ਨੇ ਜਿਵੇਂ ਸਿਖਾਇਆ ਹੋਇਆ ਸੀ ਤੇ ਮਸੰਦਾਂ ਦੇ ਕਹਿਣ ਅਨੁਸਾਰ ਉਸੇ ਤਰ੍ਹਾਂ ਮਾਤਾ ਜੀ ਨੇ ਗੁਰੂ ਕਲਗੀਧਰ ਜੀ ਨੂੰ ਜਦੋਂ ਇਹ ਬਚਨ ਕਹੇ ਤੋ ਸਤਿਗੁਰੂ ਜੀ ਨੇ ਸੁਣੇ ਕਿ ਮਾਤਾ ਜੀ ਮਸੰਦਾਂ ਦੇ ਪੱਖ ਚ ਬੋਲ ਰਹੇ ਨੇ।
ਗੁਰ ਕੇ ਹਿਰਦੇ ਭਈ ਰਿਸ ਕਨੇ,
ਕਲਗੀਧਰ ਜੀ ਵੀ ਰਸ ਵਿੱਚ ਆ ਗਏ, ਮਹਾਰਾਜ ਜੀ ਨੂੰ ਰੋਸ ਆ ਗਿਆ।
ਖਤਰੀ ਨਈਲ ਉਜੜੀ ਟੀਏ,
ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਇਹ ਤੁਸੀਂ ਸਹੀ ਨਹੀਂ ਕਹਿ ਰਹੇ, ਤੁਸੀਂ ਖੱਤਰੀ ਪਰਿਵਾਰ ਦੀ ਧੀ ਹੋ ਤੇ ਇਹੋ ਜਿਹੀਆਂ ਗੱਲਾਂ ਤੁਸੀਂ ਮਸੰਦਾਂ ਦੇ ਪੱਖ ਦੀਆਂ ਕਰੋ, ਇਹ ਤੁਹਾਡੇ ਵਾਸਤੇ ਯੋਗ ਨਹੀਂ।
ਕ੍ਰਿਸ਼ਨਾ ਧਰੈ ਅਧਿਕ ਅਧਿਕੀਏ,
ਮਾਤਾ ਜੀ ਤੁਹਾਡੇ ਮਨ ਵਿੱਚ ਵੀ ਪੈਸਿਆਂ ਦੀ ਬੜੀ ਤ੍ਰਿਸ਼ਨਾ, ਤੁਹਾਡੇ ਹਿਰਦੇ ਵਿੱਚ ਵੀ ਧਨ ਦੀ ਤ੍ਰਿਸ਼ਨਾ ਹੈ।
ਪੂਰਬ ਦੋਏ ਲਾਕ ਲੇ ਦਰਬਾਰ,
ਮਾਤਾ ਜੀ ਜਦੋਂ ਅਸੀਂ ਸਾਰਾ ਖਜ਼ਾਨਾ ਸਤਲੁਜ ਦਰਿਆ ਦੇ ਵਿੱਚ ਰਖਵਾਇਆ ਸੀ ਉਹਦੇ ਵਿੱਚੋਂ ਵੀ ਤੁਸੀਂ ਕੁਝ ਪੈਸੇ ਆਪਣੇ ਕੋਲ ਰੱਖ ਲਏ ਸਨ।
ਧਰਿਓ ਛੁਪਾਏ ਖਜ਼ਾਨੋ ਸਰਬਾ,
ਤੁਸੀਂ ਉਹ ਪੈਸੇ ਸਾਡੇ ਬਿਨਾਂ ਦੱਸਿਆਂ ਛੁਪਾ ਕੇ ਰੱਖ ਲਏ ਸਨ ਵੀ ਚਲੋ ਇਹ ਪੈਸੇ ਕੰਮ ਆਉਣਗੇ, ਹਾਲਾਂਕਿ ਜਦੋਂ ਅਸੀਂ ਉਹ ਖਜ਼ਾਨਾ ਸਾਰਾ ਦਬਵਾਇਆ ਸੀ ਸਤਲੁਜ ਦਰਿਆ ਦੇ ਵਿੱਚ ਭੇਟ ਕਰਾ ਦਿੱਤਾ ਸੀ ਵੀ ਇਹ ਪੂਜਾ ਦਾ ਧਾਨ ਪਿੱਛੇ ਆਪ ਜੀ ਨੇ ਸੁਣਿਆ ਹੀ ਹੈ। ਤੇ ਮਹਾਰਾਜ ਜੀ ਕਹਿੰਦੇ ਮਾਤਾ ਜੀ ਉਹਦੇ ਵਿੱਚੋਂ ਕੁਝ ਰੁਪਈਏ ਕੁਝ ਧਨ ਤੁਸੀਂ ਆਪਣੇ ਕੋਲ ਰੱਖ ਲਿਆ ਸੀ, ਇਹ ਵੀ ਤੁਸੀਂ ਉਦੋਂ ਚੰਗਾ ਨਹੀਂ ਕੀਤਾ।
ਲੈ ਲੰਗਰ ਸਿੱਖਣ ਤੇ ਸਮਾਏ,
ਉਹ ਜਿਹੜਾ ਪੈਸਾ ਉਹ ਗੁਰੂ ਕੇ ਸਿੱਖਾਂ ਦੇ ਵਾਸਤੇ ਲੰਗਰ ਚ ਨਹੀਂ ਕੰਮ ਆਉਂਦਾ। ਮੰਨ ਲਓ ਵੀ ਜੇ ਲੰਗਰ ਦੇ ਵਿੱਚ ਤੋਟਾ ਆਉਂਦੀ ਹੈ ਤੇ ਜਿਹੜਾ ਪੈਸਾ ਤੁਸੀਂ ਰੱਖਿਆ ਆਪਣੇ ਕੋਲ ਮਾਤਾ ਜੀ ਕਿ ਉਹ ਲੰਗਰਾਂ ਵਾਸਤੇ ਨਹੀਂ ਕੰਮ ਆਵੇਗਾ ਜੇ ਲੋੜ ਪਵੇ।
ਭਲੇ ਸੰਭਾਲ ਰੱਖੀਐ ਤਾਏ,
ਮਾਤਾ ਜੀ ਉਹ ਜਿਹੜਾ ਪੈਸਾ ਤੁਸੀਂ ਭਲੇ ਕਰਕੇ ਸੰਭਾਲ ਕੇ ਰੱਖਿਆ ਹੋਇਆ,
ਜਿਉ ਸ਼ਤਰੂ ਹੈ ਤੁਰਕ ਹਮਾਰੇ ਭਾਗ ਤੈਨੂੰ ਕੇ ਤਾਏ ਮਜਾਰੇ,
ਜਿਹੜੇ ਤੁਰਕ ਸਾਡੇ ਸ਼ਤਰੂ ਨੇ ਸਾਡੇ ਦੁਸ਼ਮਣ ਨੇ, ਮਾਤਾ ਜੀ ਉਹ ਜਿਹੜਾ ਪੈਸਾ ਤੁਸੀਂ ਸੰਭਾਲ ਕੇ ਰੱਖਿਆ ਉਹ ਸਾਡੇ ਦੁਸ਼ਮਣਾਂ ਦੇ ਭਾਗਾਂ ਦਾ ਉਹਨਾਂ ਦੇ ਹੱਥ ਹੀ ਲੱਗਣਾ। ਉਹੀ ਪੈਸਾ ਸੀ ਜਿਹੜਾ ਗੰਗੂ ਬ੍ਰਾਹਮਣ ਨੇ ਚੋਰੀ ਕੀਤਾ ਸੀ, ਫਿਰ ਗੰਗੂ ਕੋਲ ਵੀ ਨਹੀਂ ਸੀ ਰਿਹਾ, ਗੰਗੂ ਕੋਲੋਂ ਜਾਨੀ ਖਾਂ ਮਾਨੀ ਖਾਂ ਨੇ ਖੋਹ ਲਿਆ, ਮਰਿੰਡੇ ਦੇ ਰੰਗੜਾ ਨੇ, ਉਹਨਾਂ ਨੇ ਉਹਦੇ ਕੋਲ ਵੀ ਨਹੀਂ ਸੀ ਰਹਿਣ ਦਿੱਤੇ ਉਹ ਪੈਸੇ। ਤੋ ਮਹਾਰਾਜ ਜੀ ਭਵਿੱਖਤ ਬਚਨ ਵੀ ਕਰ ਰਹੇ ਨੇ, ਕਹਿੰਦੇ ਮਾਤਾ ਜੀ ਉਹ ਪੈਸਾ ਹੁਣ ਜਿਹੜਾ ਤੁਸੀਂ ਲੁਕਾ ਕੇ ਰੱਖਿਆ ਸੀ ਨਾ ਉਹ ਜੇ ਸਾਡੇ ਸਿੰਘਾਂ ਵਾਸਤੇ ਲੰਗਰ ਵਾਸਤੇ ਨਹੀਂ ਹੈ ਤੇ ਫਿਰ ਉਹ ਤੁਰਕਾਂ ਦੇ ਭਾਗਾਂ ਦਾ ਸਾਡੇ ਦੁਸ਼ਮਣਾਂ ਦੇ ਭਾਗਾਂ ਦਾ ਹੈ।
ਸਿੱਖੀ ਪਿੱਖੀ ਭੋਲੇ ਸਭ ਭਾਵੋ,
ਮਾਤਾ ਜੀ ਗੁਰੂ ਕੀ ਸਿੱਖੀ ਵੇਖ ਲਈ ਹੈ, ਤੁਸੀਂ ਚੰਗੀ ਤਰ੍ਹਾਂ ਵੇਖ ਲਓ ਇਹ ਗੁਰੂ ਕੇ ਸਿੱਖ ਜਿਹੜੇ ਨੇ ਇਹ ਮੈਨੂੰ ਭਲੇ ਕਰਕੇ ਭਾਉਂਦੇ ਨੇ, ਸਾਰੇ ਚੰਗੇ ਲੱਗਦੇ ਹਨ।
ਸਿੱਖੋ ਲੋਟ ਕੋਟ ਤੁਮ ਖਾਓ,
ਮਹਾਰਾਜ ਜੀ ਕਹਿੰਦੇ ਜੋ ਕੁਝ ਵੀ ਹੈ ਇਹ ਸਭ ਕੁਝ ਗੁਰਸਿੱਖਾਂ ਦਾ ਹੈ। ਗੁਰੂ ਕੇ ਸਿੱਖੋ ਜੋ ਵੀ ਤੁਹਾਨੂੰ ਗੁਰੂ ਘਰ ਵਿੱਚ ਲੱਭੇ ਤੁਸੀਂ ਇਹੀ ਰਲ ਮਿਲ ਕੇ ਖਾਣਾ ਹੈ, ਇਹ ਸਭ ਕੁਝ ਤੁਹਾਡਾ ਹੈ।
ਭੁੱਖਾ ਸਤਿਗੁਰ ਕੋ ਪਰਵਾਰ,
ਕਿਆ ਵੇਖੋ ਗੁਰੂ ਦਾ ਪਰਿਵਾਰ ਭੁੱਖਾ ਹੈ। ਵੇਖੋ ਮਾਤਾ ਗੁਜਰੀ ਦੇ ਮਨ ਦੇ ਵਿੱਚ ਕਿਹੋ ਜਿਹੀ ਤ੍ਰਿਸ਼ਨਾ ਆ ਗਈ, ਉਹ ਪੈਸੇ ਸਾਂਭ ਕੇ ਰੱਖ ਲਏ।
ਕਿਤ ਕਿਤ ਕੇ ਕਰ ਲਿਓ ਆਰੋ,
ਇਹ ਵੇਖੋ ਗੁਰਸਿੱਖੋ ਸਭ ਕੁਝ ਤੁਹਾਡੇ ਕੋਲ ਹੋਵੇਗਾ, ਗੁਰੂ ਘਰ ਦਾ ਸਭ ਕੁਝ ਤੁਹਾਡੇ ਕੋਲ ਹੋਵੇਗਾ, ਜਿੱਥੋਂ ਕਿੱਥੋਂ ਆਹਾਰ ਤੁਸੀਂ ਗੁਰੂ ਘਰ ਵਿੱਚੋਂ ਕਰੋਗੇ।
ਸੁਣ ਕਰ ਡਰ ਔਰ ਸਿੰਘਨ ਧਾਰਾ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਸਿੰਘ ਸੁਣ ਕੇ ਡਰ ਗਏ ਕਿ ਮਾਤਾ ਜੀ ਨੂੰ ਮਹਾਰਾਜ ਜੀ ਬੀਰਸ ਵਿੱਚ ਬਚਨ ਕਹਿ ਰਹੇ ਨੇ ਕਿ ਗੁਰੂ ਦਾ ਪਰਿਵਾਰ ਭੁੱਖਾ, ਇਹ ਬਚਨ ਮਾਤਾ ਜੀ ਨੂੰ ਕਹਿ ਦਿੱਤਾ। ਸਤਿਗੁਰਾਂ ਨੇ ਆਖਿਆ ਗੁਰਸਿੱਖ ਰੱਜੇ ਹੋਏ ਨੇ, ਗੁਰਸਿੱਖਾਂ ਦਾ ਸਾਰਾ ਕੁਝ ਹੈ। ਤੋ ਇਹ ਜਿਹੜੇ ਬਚਨ ਜਦੋਂ ਕਹੇ ਤੇ ਗੁਰਸਿੱਖ ਸੁਣ ਕੇ ਡਰ ਗਏ, ਭੈ ਭੀਤ ਹੋ ਗਏ,
ਹੱਥ ਜੋੜ ਕਰ ਬਿਨੈ ਉਚਾਰਾ।
ਹੱਥ ਜੋੜ ਕੇ ਗੁਰਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ,
ਰਾਵਰ ਬਾਕ ਰਾਮ ਕੇ ਬਾਨਾ, ਨਿਸ਼ਲ ਹੋਤ ਨਹੀਂ ਸਭ ਜਾਨਾ।
ਆਖਣ ਲੱਗੇ ਸਤਿਗੁਰੂ ਜੀ, ਤੁਹਾਡੇ ਬਚਨ ਰਾਮ ਦੇ ਅਮੋਘ ਬਾਣਾ ਦੇ ਸਮਾਨ ਨੇ, ਜਿਹੜੇ ਕਦੇ ਨਿਸ਼ਫਲ ਨਹੀਂ ਹੋ ਸਕਦੇ। ਤੁਹਾਡੇ ਬਚਨ ਰਾਮ ਦੇ ਅਮੋਘ ਬਾਣਾ ਦੇ ਸਮਾਨ ਹਨ, ਜੋ ਕਦੇ ਨਿਸ਼ਫਲ ਨਹੀਂ ਹੋ ਸਕਦੇ।
ਕਿਰਪਾ ਕਰੋ ਸਭ ਕੋ ਰੱਖ ਲੈ ਬੋਲੀ ਜੈ।
ਹੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਕਿਰਪਾ ਕਰਕੇ ਆਪ ਜੀ ਸਾਰਿਆਂ ਨੂੰ ਰੱਖ ਲੋ, ਗੁਰੂ ਕੇ ਪਰਿਵਾਰ ਨੂੰ ਵੀ ਰੱਖੋ ਤੇ ਸਿੱਖਾਂ ਨੂੰ ਵੀ ਰੱਖੋ, ਸਾਰਿਆਂ ਨੂੰ ਭਲੀ ਪ੍ਰਕਾਰ ਨਾਲ ਰੱਖ ਲੋ।
ਭਲੇ ਬਾਕ ਸਭ ਕੋ ਕਹਿ ਦੀਜੈ,
ਸਾਰਿਆਂ ਵਾਸਤੇ ਮਹਾਰਾਜ ਜੀ ਭਲੇ ਬਚਨ ਕਹੋ, ਸਾਰਿਆਂ ਵਾਸਤੇ ਮਹਾਰਾਜ ਜੀ ਭਲੇ ਬਚਨ ਉਚਾਰੋ।
ਸੁਣ ਸ਼੍ਰੀ ਮੁਖ ਤੇ ਬੋਰ ਉਚਾਰੇ, ਬਾਬਾ ਨਾਨਕ ਜਗ ਗੁਰ ਭਾਰੇ।
ਫਿਰ ਸੁਣ ਕੇ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਇਸ ਜਗਤ ਦੇ ਵਿੱਚ ਭਾਰੀ ਗੁਰੂ ਨੇ, ਵੱਡੇ ਗੁਰੂ ਹਨ।
ਤਿਨੋ ਕਹੇ ਬਾਕਨ ਅਭਰਾਮੇ, ਵਰਤੂਗਾ ਪੈਰੋਂ ਦਸ ਜਾਮੇ।
ਉਹਨਾਂ ਨੇ ਕਹੇ ਨੇ ਬਚਨ, ਉਹਨਾਂ ਦੇ ਕਹੇ ਹੋਏ ਬਚਨਾਂ ਅਨੁਸਾਰ ਹੀ ਮੈਂ, ਉਹਨਾਂ ਨੇ ਕਿਹਾ ਸੀ ਮੈਂ ਦਸ ਜਾਮਿਆਂ ਵਿੱਚ ਵਰਤਾਂਗਾ, ਉਹਨਾਂ ਦੇ ਹੀ ਬਚਨਾਂ ਦੇ ਨਾਲ ਅਸੀਂ ਹੁਣ ਦਸਵੇਂ ਜਾਮੇ ਚ ਵਰਤ ਰਹੇ ਹਾਂ।
ਇਸੀ ਤਰ੍ਹਾਂ ਸਭ ਹੋਵੇ,
ਅਸੀਂ ਜੋ ਕਿਹਾ ਇਹੀ ਭਾਣਾ ਹੋਣਾ, ਇਹੀ ਵਰਤਣਾ ਜੋ ਅਸੀਂ ਕਹਿ ਦਿੱਤਾ ਹੈ ਕਿ ਜਿਹੜੇ ਪੈਸੇ ਧੰਨ ਮਾਤਾ ਜੀ ਨੇ ਰੱਖਿਆ ਇਹ ਸਾਡੇ ਦੁਸ਼ਮਣਾਂ ਦੇ ਕੋਲ ਜਾਣਾ ਹੈ, ਉਹਨਾਂ ਦੇ ਘਰ ਦੇ ਕੋਲ, ਉਹਨਾਂ ਦੇ ਭਾਗਾਂ ਦਾ। ਅਸੀਂ ਇਹੀ ਜੋ ਹੋਣਾ ਹੈ, ਜੋ ਵਰਤਣਾ ਹੈ, ਉਹੀ ਅਸੀਂ ਪਹਿਲਾਂ ਆਪਣੇ ਮੁਖੋਂ ਕਹਿ ਦਿੱਤਾ ਹੈ।
ਕਰੀ ਪਰਮੇਸ਼ਰ ਕੀ ਕੋ ਖੋਵੇ,
ਪਰਮਾਤਮਾ ਦੀ ਕੀਤੀ ਨੂੰ ਕੋਈ ਨਹੀਂ ਮੋੜ ਸਕਦਾ। ਭਾਈ ਸਿੱਖੋ, ਪਰਮੇਸ਼ਰ ਦਾ ਜੋ ਹੁਕਮ ਹੈ, ਉਹਦਾ ਜੋ ਭਾਣਾ, ਉਹ ਤਾਂ ਸਾਰਿਆਂ ਨੂੰ ਮੰਨਣਾ ਪਵੇਗਾ।
ਸੁਣ ਮਾਤਾ ਤੂੰ ਸੁਣ ਹੋਏ ਰਹੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਮਾਤਾ ਜੀ ਵੀ ਡਰੇ ਹੋਏ, ਉਹ ਵੀ ਚੁੱਪ ਕਰ ਗਏ।
ਕਿਤਕ ਬਾਰ ਮੈਂ ਸੁਤ ਸਨ ਕਹੇ,
ਫਿਰ ਕੁਝ ਸਮੇਂ ਬਾਅਦ ਮਾਤਾ ਜੀ ਬੋਲੇ, ਕਹਿਣ ਲੱਗੇ
ਭਲੀ ਕਰਨ ਮੈਂ ਹੋਈ ਬੁਰੇ, ਸੁਣੋ ਪੁੱਤਰ ਹਿਰਦੈ ਰਿਸ ਧਰੇ।
ਕਹਿਣ ਲੱਗੇ ਪੁੱਤਰ ਜੀ, ਮੈਂ ਤਾਂ ਭਲੀ ਕਰਨ ਆਈ ਸੀ ਪਰ ਅੱਗੋਂ ਬੁਰੀ ਹੋ ਗਈ ਹੈ, ਮੈਂ ਤਾਂ ਭਲੇ ਵਾਸਤੇ ਆਈ ਸੀ ਪਰ ਅੱਗੋਂ ਬੁਰਾ ਹੋ ਗਿਆ। ਹੇ ਪੁੱਤਰ ਜੀ, ਤੁਸੀਂ ਆਪਣੇ ਮਨ ਵਿੱਚ ਮੇਰੇ ਕਹੇ ਬਚਨਾਂ ਨੂੰ ਸੁਣ ਕੇ ਰਿਸ ਕੀਤਾ ਹੈ।
ਦੀਨੋ ਥੋਬਰ ਦੀਨੋ ਸਰਾਪ,
ਤੁਸੀਂ ਤਾਂ ਵਰ ਦੇਣਾ ਸੀ ਸਗੋਂ ਉਲਟਾ ਸਰਾਪ ਹੋ ਗਿਆ।
ਜਿਮ ਚੰਦਨ ਕਸਤੇ ਹੋਏ ਤਾਪ,
ਉਹ ਗੱਲ ਹੋਈ ਵੀ ਚੰਦਨ ਨੂੰ ਘਸਦਿਆਂ ਘਸਦਿਆਂ ਵਿੱਚੋਂ ਅੱਗ ਨਿਕਲ ਆਈ। ਚੰਦਨ ਘਸਣਾ ਸੀ ਵੀ ਸ਼ਾਇਦ ਚੰਦਨ ਜਿਹੜਾ ਉਹ ਸ਼ੀਤਲ ਹੁੰਦਾ, ਠੰਡਾ ਹੁੰਦਾ, ਚੰਦਨ ਘਸ ਕੇ ਲਾਈ ਗਈ ਮੱਥੇ ਤੇ ਮੱਥੇ ਨੂੰ ਠੰਡਾ ਕਰ ਦਿੰਦਾ, ਪਰ ਇਹ ਤਾਂ ਉਲਟੀ ਗੱਲ ਹੋ ਗਈ ਵੀ ਚੰਦਨ ਨੂੰ ਘਸਦਿਆਂ ਵਿੱਚੋਂ ਤਾਪ ਨਿਕਲ ਆਇਆ, ਅੱਗ ਨਿਕਲ ਆਈ ਹੈ।
ਸੁਤ ਕੋ ਦਾਵਾ ਕਰ ਮੈਂ ਆਏ,
ਮੈਂ ਤੇ ਪੁੱਤਰ ਦਾ ਦਾਵਾ ਕਰਕੇ ਆਈ ਸੀ ਵੀ ਗੁਰੂ ਜੀ ਮੇਰੇ ਪੁੱਤਰ ਨੇ। ਮੈਂ ਇਹ ਨਹੀਂ ਸੀ ਸਮਝਿਆ ਵੀ ਸਤਿਗੁਰੂ ਜੀ ਸਾਰਿਆਂ ਦੇ ਸਾਂਝੇ ਨੇ, ਮੈਂ ਤਾਂ ਪੁੱਤਰ ਦਾ ਦਾਵਾ ਕਰਕੇ ਆ ਗਈ ਵੀ ਮੇਰੇ ਮਨ ਚ ਮਮਤਾ ਆ ਗਈ ਵੀ ਮੇਰਾ ਪੁੱਤਰ ਹੈ, ਮੇਰਾ ਕਹਿਣਾ ਮੰਨੇਗਾ। ਪਰ ਮੈਂ ਇਹ ਨਹੀਂ ਸੀ ਜਾਣਦੀ ਕਿ ਤੁਸੀਂ ਸਾਰਿਆਂ ਦੇ ਸਾਂਝੇ ਹੋ, ਤੁਸੀਂ ਉਹ ਕਰਨਾ ਜਿਹਦੇ ਵਿੱਚ ਸਾਰਿਆਂ ਦਾ ਭਲਾ ਹੋਵੇ, ਤੁਸੀਂ ਉਹ ਕਰਨਾ। ਪਰ ਮੈਂ ਪੁੱਤਰ ਦਾ ਦਾਵਾ ਕਰਕੇ ਤੁਹਾਡੇ ਕੋਲ ਆ ਗਈ।
ਬਖਸ਼ੋ ਦਿਓ ਸਭ ਕੋ ਵਡਿਆਈ,
ਕਰਕੇ ਹੇ ਲਾਲ ਜੀ ਹੁਣ ਬਖਸ਼ੋ, ਸਭ ਨੂੰ ਵਡਿਆਈਆਂ ਬਖਸ਼ੋ, ਸਭ ਨੂੰ ਸੁੱਖ ਬਖਸ਼ੋ।
ਸਿੱਖ ਸੇਵਕ ਤੁਮਰੋ ਪਰਿਵਾਰੋ, ਕਹੀਐ ਜਿਮ ਪ੍ਰਾਪਤ ਸੁਖ ਭਾਰੋ।
ਸਿੱਖ ਸੇਵਕ ਸਭ ਤੁਹਾਡਾ ਪਰਿਵਾਰ ਹਨ, ਤੇ ਤੁਸੀਂ ਸਾਰਿਆਂ ਵਾਸਤੇ ਉਹ ਬਚਨ ਕਰੋ ਜੋ ਸਾਰਿਆਂ ਲਈ ਸੁਖਦਾਈ ਹੋਣ, ਉਹ ਬਚਨ ਕਰੋ ਜੋ ਸਾਰਿਆਂ ਲਈ ਸੁਖ ਦੇਣ ਵਾਲੇ ਹੋਣ।
ਗੁਰ ਬੋਲੇ ਸੁਣ ਮਾਤ ਮਹਾ ਹਿਤ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਮਾਤਾ ਜੀ ਸੁਣੋ ਹਿੱਤ ਦੀ ਗੱਲ,
ਕਰੋ ਖਾਲਸੇ ਕੋ ਤੋਂ ਸਾਬਤ,
ਖਾਲਸੇ ਦੇ ਉੱਤੇ ਤੁਸੀਂ ਭਰੋਸਾ ਰੱਖਣਾ, ਖਾਲਸੇ ਦੇ ਉੱਤੇ ਤੁਸੀਂ ਇਸ ਪ੍ਰਕਾਰ ਦੀ ਬਿਰਤੀ ਰੱਖਣੀ, ਜਿਹੜਾ ਉਹ ਪੈਸਾ ਧਨ ਤੁਸੀਂ ਲੁਕੋ ਕੇ ਵੀ ਰੱਖਿਆ ਨਾ, ਉਹ ਖਾਲਸੇ ਦਾ ਕਰ ਦਿਓ।
ਰਹਿਤ ਕਹਿਤ ਕੇ ਸਹਿਤ ਆਚਾਰੇ,
ਕਿਉਂਕਿ ਮੇਰਾ ਖਾਲਸਾ ਰਹਿਤ ਕਹਿਤ ਦੇ ਸਹਿਤ ਆਚਾਰਵਾਨ ਖਾਲਸਾ ਹੈ, ਜਿਹੜਾ ਸ਼ੁਭ ਆਚਰਣ ਦਾ ਧਾਰਨੀ, ਮੇਰੇ ਖਾਲਸੇ ਦੀ ਰਹਿਤ ਵੀ ਹੈ, ਮੇਰੇ ਖਾਲਸੇ ਦੀ ਕਹਿਣੀ ਵੀ ਹੈ।
ਬੀਚ ਖਾਲਸੇ ਜੋਤ ਹਮਾਰੇ,
ਮਾਤਾ ਜੀ ਇਹ ਜਿਹੜਾ ਖਾਲਸਾ, ਇਸ ਖਾਲਸੇ ਵਿੱਚ ਮੇਰੀ ਜੋਤ ਵਸਦੀ ਹੈ, ਇਸ ਖਾਲਸੇ ਵਿੱਚ ਮੈਂ ਵਸਦਾ, ਇਹ ਖਾਲਸਾ ਮੇਰਾ ਰੂਪ ਹੈ, ਇਹਦੇ ਵਿੱਚ ਤੇ ਮੇਰੇ ਵਿੱਚ, ਖਾਲਸੇ ਵਿੱਚ ਤੇ ਮੇਰੇ ਚ ਕੋਈ ਫਰਕ ਨਹੀਂ, ਖਾਲਸੇ ਵਿੱਚ ਮੇਰੀ ਜੋਤ ਵਸਦੀ ਹੈ।
ਭਲੋ ਖਾਲਸਾ ਹੀ ਸਭ ਕਰੇ,
ਇਹ ਖਾਲਸਾ ਹੀ ਸਭ ਕੁਝ ਭਲਾ ਕਰੇਗਾ, ਹੁਣ ਜੋ ਕਰੇਗਾ ਇਹ ਖਾਲਸਾ ਹੀ ਕਰੇਗਾ।
ਜਗਤ ਰਾਜ ਜਿਨਕੇ ਅਨਸਰ,
ਸਾਰੇ ਜਗਤ ਦਾ ਰਾਜ ਸਾਜ ਮੇਰੇ ਖਾਲਸੇ ਦੇ ਅਨੁਸਾਰ ਹੈ, ਮੇਰੇ ਖਾਲਸੇ ਦੇ ਅਧੀਨ ਹੈ।
ਇਹ ਸੁਣ ਕਰ ਜਨਨੀ ਤਵ ਗਏ,
ਇਹ ਸੁਣ ਕੇ ਮਾਤਾ ਜੀ ਉਸ ਵੇਲੇ ਉੱਠ ਕੇ ਆਪਣਿਆਂ ਮਹਿਲਾਂ ਨੂੰ ਚਲੇ ਗਏ।
ਪਸ਼ਚਾਤਾਪ ਕਰਤ ਚਿਤ ਭਏ,
ਮਨ ਦੇ ਵਿੱਚ ਪਸ਼ਚਾਤਾਪ ਵੀ ਕਰਦੇ ਨੇ ਮਾਤਾ ਜੀ, ਸੋਚ ਸੋਚ ਕੇ ਚਿੰਤਾ ਵੀ ਕਰਦੇ ਹਨ।
ਬੈਠੀ ਜਾਏ ਕਿਤਕ ਸਿੱਖ ਆਏ,
ਆਪਣੇ ਮਹਿਲਾਂ ਵਿੱਚ ਚਲੇ ਗਏ, ਇਹਨਾਂ ਨੂੰ ਕੁਝ ਸਿੱਖ ਚੱਲ ਕੇ ਆਏ।
ਜਿਵ ਬੀਤੀ ਤਿਵ ਬਾਤ ਚਲਾਏ,
ਜਿਵੇਂ ਬੀਤੀ ਉਹ ਸਾਰੀਆਂ ਗੱਲਾਂ ਚਲਾਈਆਂ।
ਕਠਿਨ ਸੁਭਾਵ ਮਸੰਦਨ ਕਯੋ, ਜਿਨ ਕੇ ਮੋਹ
ਮਸੰਦ ਵੀ ਕਹਿਣ ਲੱਗੇ ਵੀ ਗੁਰੂ ਸਾਹਿਬ ਦਾ ਸੁਭਾਅ ਜਿਹੜਾ ਹੈ ਉਹ ਬੜਾ ਕਰੜਾ, ਬੜਾ ਕਠਿਨ ਸੁਭਾਅ ਹੈ, ਉਹਨਾਂ ਦੇ ਮਨ ਚ ਕਿਸੇ ਪ੍ਰਤੀ ਕੋਈ ਮੋਹ ਨਹੀਂ ਹੈ, ਆਪਣੇ ਪਰਿਵਾਰ ਨਾਲ ਤਾਂ ਰੰਚਕ ਭਰ ਵੀ ਉਹ ਮੋਹ ਨਹੀਂ ਰੱਖਦੇ।
ਕਰੇ ਬਚਨ ਸੋ ਜਾਤ ਨਾ ਖਾਲੀ,
ਜਿਹੜਾ ਬਚਨ ਉਹ ਕਰ ਦਿੰਦੇ ਨੇ ਉਹ ਬਚਨ ਖਾਲੀ ਨਹੀਂ ਜਾਂਦਾ, ਜਿਹੜਾ ਵੀ ਬਚਨ ਆਪਣੇ ਮੁਖੋਂ ਕਰ ਦਿੰਦੇ ਨੇ ਉਹ ਖਾਲੀ ਨਹੀਂ ਜਾਂਦਾ।
ਤਤ ਛਿਨ ਫਲੈ ਸੁਖ ਕੇ ਦੁਖ ਨਾਲੇ,
ਉਹ ਤਤ ਛਿਨ ਉਸੇ ਵੇਲੇ ਫਲ ਜਾਂਦਾ, ਭਾਵੇਂ ਉਹ ਸੁਖ ਦਾ ਹੀ ਹੋਵੇ ਤੇ ਭਾਵੇਂ ਉਹ ਦੁੱਖ ਦਾ ਹੀ ਹੋਵੇ, ਜਿਹੜਾ ਬਚਨ ਕਰ ਦਿੰਦੇ ਨੇ ਉਸੇ ਵੇਲੇ ਫਲ ਜਾਂਦਾ ਹੈ।
ਬਿਪਰੈ ਕਹਿ ਸ਼ਕਤ ਕੇ ਸਮਾਏ,
ਇਹਦੇ ਵਿੱਚ ਇੰਨੀ ਤਾਕਤ ਹੈ, ਜਿਹੜਾ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਸਾਹਮਣੇ ਖਲੋ ਕੇ ਉਹਨਾਂ ਦੇ ਕਹੇ ਬਚਨ ਤੋਂ ਉਲਟ ਕਹਿ ਸਕੇ, ਉਲਟਾ ਕੇ ਕਹਿ ਸਕੇ, ਗੁਰੂ ਜੀ ਨੀ ਇੰਜ ਨਹੀਂ ਇੰਜ ਕਰੋ, ਕੌਣ ਹੈ ਐਸਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਉਲਟਾ ਸਕੇ।
ਬੋਲੇ ਸਮੁਖ ਅਧਿਕ ਡਰ ਪਾਏ,
ਕੌਣ ਉਹਨਾਂ ਦੇ ਸਾਹਮਣੇ ਬੋਲੇ, ਉਹਨਾਂ ਨੂੰ ਸਾਹਮਣੇ ਵੇਖ ਕੇ ਤਾਂ ਹਿਰਦਾ ਡਰਨ ਲੱਗ ਪੈਂਦਾ, ਭੈ ਭੀਤ ਹੋਣ ਲੱਗ ਪੈਂਦਾ ਹੈ।
ਕਹਿਬੇ ਕੋ ਤੁਮ ਉਚਿਤ ਬਿਸਾਲੇ, ਤਉ ਸਰਾਪ ਪਾ ਰਿਸੇ ਕੁਢਾਲੇ,
ਮਾਤਾ ਜੀ ਇੱਕ ਤੁਸੀਂ ਕਹਿ ਸਕਦੇ ਸੀ ਉਹਨਾਂ ਨੂੰ, ਪਰ ਤੁਸੀਂ ਵੀ ਜਾ ਕੇ ਕਿਹਾ ਤੇ ਉਹਨਾਂ ਨੇ ਤੁਹਾਡੇ ਤੇ ਵੀ ਰਿਸ ਕੀਤਾ ਤੇ ਉਹਨਾਂ ਨੇ ਅੱਗੋਂ ਬਚਨ ਕਰ ਦਿੱਤਾ ਹੈ, ਇਹੋ ਜਿਹਾ ਬਚਨ ਕਰ ਦਿੱਤਾ ਵੀ ਇਹ ਜਿਹੜਾ ਰੁਪਈਆ ਪੈਸਾ ਇਹ ਤੁਰਕਾਂ ਦੇ ਹਿੱਸੇ ਦਾ ਹੈ, ਇੱਥੋਂ ਤੱਕ ਇਹ ਬਚਨ ਕਹਿ ਦਿੱਤੇ ਨੇ ਵੀ ਗੁਰੂ ਕਾ ਸਿੱਖਾਂ ਦਾ ਸਭ ਕੁਝ ਹੈ ਪਰ ਗੁਰੂ ਕਾ ਪਰਿਵਾਰ ਭੁੱਖਾ ਹੈ, ਇੱਥੋਂ ਤੱਕ ਇਹ ਬਚਨ ਕਹਿ ਦਿੱਤੇ ਨੇ। ਮਾਤਾ ਜੀ ਤੁਹਾਡੇ ਬਚਨ ਸੁਣ ਕੇ ਵੀ ਉਹਨਾਂ ਨੇ ਅੱਗੋਂ ਰਿਸ ਕੀਤਾ, ਹੋਰ ਤਾਂ ਕੌਣ ਹੈ ਜਿਹੜਾ ਉਹਨਾਂ ਦੇ ਸਾਹਮਣੇ ਕੁਝ ਬੋਲ ਸਕੇ।
ਸ਼੍ਰੀ ਗੁਜਰੀ ਤਵ ਸਭ ਨੂੰ ਸੁਣਾਏ,
ਸੁਣ ਕੇ ਅੱਗੋਂ ਮਾਤਾ ਗੁਜਰੀ ਜੀ ਬੋਲੇ, ਕਹਿਣ ਲੱਗੇ
ਅਲਪ ਮੈਸ ਤੇ ਜੇ ਜਿੱਦ ਪਾਏ,
ਕਹਿਣ ਲੱਗੇ ਇਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਅੱਜ ਦਾ ਨਹੀਂ, ਬਚਪਨ ਤੋਂ ਇਸੇ ਤਰ੍ਹਾਂ ਦਾ ਸੁਭਾਅ ਹੈ। ਮਾਤਾ ਜੀ ਨੂੰ ਫਿਰ ਪੁਰਾਣੀ ਗੱਲ ਚੇਤੇ ਆ ਗਈ, ਕਹਿੰਦੇ ਅੱਜ ਦਾ ਥੋੜੀ ਇਹਨਾਂ ਦਾ ਸੁਭਾਅ ਐਸਾ, ਬਚਪਨ ਤੋਂ ਹੀ ਮੁੱਢ ਤੋਂ ਇਹਨਾਂ ਦਾ ਇਹੋ ਜਿਹਾ ਸੁਭਾਅ ਹੈ।
ਇੱਕ ਦਿਨ ਜਲ ਕ੍ਰੀੜਾ ਕੋ ਕਰੇ,
ਇੱਕ ਦਿਨ ਕਿਤੇ ਜਲ ਕ੍ਰੀੜਾ ਕਰ ਰਹੇ ਸਨ ਪਾਣੀ ਦੇ ਵਿੱਚ,
ਮਿਟਨ ਦੇਤ ਪਰਸ ਪਰ ਭਿੜੇ,
ਔਰ ਆਪਸ ਵਿੱਚ ਭਿੜ ਰਹੇ ਸੀ ਇੱਕ ਦੂਜਿਆਂ ਦੇ ਉੱਤੇ, ਬੱਚੇ ਜਿਹੜੇ ਜਿਵੇਂ ਪਾਣੀ ਦੀ ਕ੍ਰੀੜਾ ਕਰਦੇ ਆ ਇੱਕ ਦੂਜੇ ਦੇ ਉੱਤੇ ਪਾਣੀ ਦੀਆਂ ਛਿੱਟਾਂ ਮਾਰ ਰਹੇ ਸਨ।
ਰਾਏ ਗੁਲਾਬ ਸ਼ਿਆਮ ਸਿੰਘ ਆਦ,
ਗੁਲਾਬ ਰਾਏ ਤੇ ਸ਼ਿਆਮ ਸਿੰਘ ਇਹ ਵੀ ਦੋਵੇਂ ਇਹਨਾਂ ਦੇ ਨਾਲ ਖੇਡ ਰਹੇ ਸਨ।
ਬੈ ਖੇਲੇ ਐਲਾਦ,
ਬੱਚਿਆਂ ਵਾਲੀ ਉਮਰ ਸੀ ਤੇ ਬੜੇ ਅਹਿਲਾਦ ਨਾਲ ਬੜੀ ਖੁਸ਼ੀ ਦੇ ਨਾਲ ਖੇਡ ਰਹੇ ਸਨ।
ਸ਼੍ਰੀ ਜਵਾਹਰ ਜ਼ਾਹਰ ਜੋਤ
ਬੜੇ ਸੋਹਣੇ ਕੀਮਤੀ ਜਵਾਹਰਾਤਾਂ ਦੇ ਨਾਲ ਜੜੇ ਹੋਏ ਬਹੁਤ ਹੀ ਸੁੰਦਰ ਕੰਗਣ ਇਹਨਾਂ ਦੇ ਹੱਥਾਂ ਵਿੱਚ ਪਾਏ ਹੋਏ ਸਨ।
ਬਹੁਮੁੱਲੇ ਕੰਗਣ ਕਰ ਹੋਤ
ਬੜੇ ਬਹੁਮੁੱਲੇ ਬੜੇ ਕੀਮਤੀ ਕੰਗਣ ਇਹਨਾਂ ਦੇ ਹੱਥਾਂ ਵਿੱਚ ਪਾਏ। ਇੱਕ ਇੱਕ ਕੰਗਣ ਕਹਿੰਦੇ ਹਜ਼ਾਰਾਂ ਰੁਪਿਆਂ ਦਾ ਲੱਖਾਂ ਰੁਪਿਆਂ ਦਾ ਹੋਵੇਗਾ।
ਜਲ ਮੈਂ ਇਹ ਕਟਕ ਗਿਰ ਪਰਿਓ
ਪਤਾ ਨੀ ਕਿਵੇਂ ਇਹਨਾਂ ਦੇ ਹੱਥੋਂ ਇੱਕ ਕੰਗਣ ਖੇਡਦਿਆਂ ਖੇਡਦਿਆਂ ਪਾਣੀ ਵਿੱਚ ਡਿੱਗ ਪਿਆ।
ਨਹੀਂ ਨਿਹਾਰ ਸੰਭਾਲਣ ਕਰਿਓ
ਇਹਨਾਂ ਨੇ ਵੇਖਿਆ ਨੀ ਤੇ ਨਾ ਹੀ ਉਹ ਕੜਾ ਮੁੜ ਕੇ ਸੰਭਾਲ ਸਕੇ।
ਸ਼ੁਸ਼ਕ ਬਸਤਰ ਪੈਰੇ ਤਬੇਰਿਓ
ਬਾਹਰ ਕਿਨਾਰੇ ਤੇ ਆ ਕੇ ਜਦੋਂ ਸੁੱਕੇ ਕੱਪੜੇ ਆਪਣੇ ਸਰੀਰ ਤੇ ਪਾਏ ਤੇ ਫੇਰ ਇਹਨਾਂ ਨੇ ਆਪਣੇ ਹੱਥਾਂ ਵੱਲ ਵੇਖਿਆ।
ਦਰਸ਼ਨ ਕਿਓ ਕਰਾ ਜਲ ਗੇਰਿਓ
ਜਿਹੜੇ ਸੇਵਾਦਾਰ ਸਨ ਨਾਲ ਉਹਨਾਂ ਨੇ ਆਖਿਆ ਕਲਗੀਧਰ ਜੀ ਨੂੰ ਇਹਨਾਂ ਨੂੰ ਕਿਹਾ ਕਿ ਕਲਗੀਧਰ ਜੀ ਤੁਹਾਡੇ ਇੱਕ ਹੱਥ ਦਾ ਕੜਾ ਪਤਾ ਨੀ ਕਿੱਥੇ ਪਾਣੀ ਚ ਡਿੱਗ ਪਿਆ ਹੈ।
ਗਿਣਿਓ ਨਾ ਕੁਛ ਆਏ ਡਿੱਗ ਮੇਰੇ
ਇਹਨਾਂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਸਗੋਂ ਉਥੋਂ ਚੱਲ ਕੇ ਕੜਾ ਲੱਭਣ ਦੀ ਬਜਾਏ ਮੇਰੇ ਕੋਲ ਆ ਗਏ।
ਪੂਜਨ ਕਰੇ ਹੱਥ ਜਬੇਰੇ
ਜਦੋਂ ਮੈਂ ਵੇਖਿਆ ਕੰਗਣ ਇੱਕ ਹੱਥ ਵਿੱਚ ਹੈ ਨਹੀਂ ਸੀ ਮੈਂ ਪੁੱਛਿਆ ਲਾਲ ਜੀ ਇੱਕ ਕੰਗਣ ਕਿੱਥੇ ਹੈ।
ਰਿਸ ਕਰ ਬਹੁਤ ਭਾਂਤ ਸਮਝਾਏ
ਅੱਗੋਂ ਹੋਰ ਜਿਆਦਾ ਰਿਸ ਵਿੱਚ ਆ ਗਏ ਮੈਂ ਵੀ ਬਹੁਤ ਰਿਸ ਵਿੱਚ ਆ ਕੇ ਇਹਨਾਂ ਨੂੰ ਸਮਝਾਇਆ।
ਸਭ ਕੋ ਲੈ ਸਲਤਾ ਡਿੱਗ ਆਏ
ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਦਰਿਆ ਦੇ ਕੰਢੇ ਤੇ ਆ ਗਏ।
ਖੁਜਵਾਏ ਜਲ ਕੇ ਮਾਏ
ਬਹੁਤ ਜਿਆਦਾ ਖੋਜ ਕੀਤੀ ਪਾਣੀ ਦੇ ਵਿੱਚੋਂ ਵੀ ਉਹ ਕੰਗਣ ਮਿਲ ਜਾਏ ਕਿਤੋਂ ਲੱਭ ਜਾਏ ਉਹ ਕੰਗਣ ਕਿੱਥੇ ਕਿਤੇ ਪਾਣੀ ਵਿੱਚ ਡਿੱਗਾ ਹੋਇਆ।
ਵੇਖ ਰਹੇ ਪਾਇਓ ਕਿਤਨਾ
ਅਸੀਂ ਵੇਖ ਰਹੇ ਪਰ ਉਹ ਸਾਨੂੰ ਕੰਗਣ ਪਾਣੀ ਵਿੱਚੋਂ ਕਿਤੇ ਨੀ ਮਿਲ ਸਕਿਆ।
ਮੈਂ ਕਰ ਕੋਪ ਕਿਉਂ ਡਿੱਗਤਾ ਕਿਉਂ ਨਾ ਬਤਾਵਤ ਗੇਰਿਓ ਕਾ
ਮੈਂ ਗੁੱਸੇ ਨਾਲ ਬਾਂਹ ਫੜ ਕੇ ਆਖਿਆ ਇਹਨਾਂ ਨੂੰ ਗੋਬਿੰਦ ਜੀ ਦੱਸੋ ਉਹ ਕੜਾ ਕਿਉਂ ਨੀ ਦੱਸਦੇ ਕਿੱਥੇ ਸੁੱਟਿਆ ਕਿੱਥੇ ਡਿੱਗਿਆ ਉਹ ਕੜਾ ਕਿਉਂ ਨੀ ਬੋਲ ਕੇ ਦੱਸਦੇ।
ਦੁਰਲਭ ਬੋ ਕੇਰੇ
ਏਡਾ ਦੁਰਲਭ ਸੀ ਉਹ ਕੜਾ ਇੰਨੀ ਸੋਹਣੀ ਵਸਤੂ ਸੀ ਇੰਨੇ ਸੋਹਣੇ ਵਿੱਚ ਕੀਮਤੀ ਹੀਰੇ ਨਗ ਜੜੇ ਹੋਏ ਸਨ।
ਸੰਭਾਲ ਨੀਰ ਮੈਂ ਗੇਰੇ
ਤੁਸੀਂ ਉਹਦੀ ਸੰਭਾਲ ਨਹੀਂ ਕੀਤੀ ਤੇ ਉਹਨੂੰ ਪਾਣੀ ਵਿੱਚ ਖੇਡਦਿਆਂ ਹੋਇਆਂ ਸੁੱਟ ਦਿੱਤਾ।
ਇੱਕ ਤੋਂ ਪ੍ਰਥਮ ਸੰਭਾਲ ਨਾ ਕਰੇ
ਗਲਤੀ ਤੁਸੀਂ ਇਹ ਕੀਤੀ ਵੀ ਉਹ ਕੜਾ ਤੁਸੀਂ ਸੰਭਾਲਿਆ ਨੀ ਆਪਣੇ ਹੱਥਾਂ ਵਿੱਚ ਚੰਗੀ ਤਰ੍ਹਾਂ।
ਦੂਜੇ ਅਬ ਤੂਸ਼ਣ ਮੁੱਕ ਧਰੇ
ਹੁਣ ਚੁੱਪ ਚਾਪ ਖਲੋਤੇ ਉਹ ਦੱਸਦੇ ਨੀ ਪਏ ਵੀ ਉਹ ਕੜਾ ਕਿੱਥੇ ਸੁੱਟਿਆ ਉਹ ਕੰਗਣ ਕਿੱਥੇ ਸੁੱਟਿਆ। ਇੱਕ ਤਾਂ ਪਹਿਲਾਂ ਇਹ ਗਲਤੀ ਕੀਤੀ ਵੀ ਉਹਨੂੰ ਤੁਸੀਂ ਸੰਭਾਲਿਆ ਨਹੀਂ ਦੂਜਾ ਹੁਣ ਇਹ ਗਲਤੀ ਕਰ ਰਹੇ ਹੋ ਕਿ ਤੁਸੀਂ ਅੱਗੋਂ ਬੋਲ ਕੇ ਨੀ ਦੱਸ ਰਹੇ ਕਿ ਉਹ ਕਿੱਥੇ ਸੁੱਟਿਆ।
ਤਨ ਮਿਸਾਲ ਕੋ ਬਾਦੈ ਖੋਵਾ
ਇੰਨਾ ਪੈਸਾ ਲੱਗਾ ਸੀ ਉਹਨਾਂ ਕੜਿਆਂ ਦੇ ਉੱਤੇ ਉਹ ਤੁਸੀਂ ਅਜਾਈ ਗਵਾ ਦਿੱਤਾ ਹੈ।
ਕਹਾ ਬੁੱਧ ਤੁਮਰੀ ਕੋਵਾ
ਕੀ ਹੋ ਗਿਆ ਤੁਹਾਡੀ ਬੁੱਧੀ ਨੂੰ ਕੀ ਹੋ ਗਿਆ ਤੁਹਾਡੀ ਸੁਰਤ ਨੂੰ। ਮਾਤਾ ਜੀ ਕਹਿੰਦੇ ਮੈਂ ਏਦਾਂ ਇਹਨਾਂ ਨੂੰ ਡਾਂਟਿਆ ਕੋਲ ਖਲੋਤਿਆਂ ਨੂੰ
ਇਤਿਹਾਦਕ ਕਰ ਕੋਪ ਮਹਾਨਾ ਧਰੀ ਮੋਨ ਇਸ ਕਹਿ ਸੁਣ ਕਾਨਾ
ਇਤਿਹਾਦਕ ਗੱਲਾਂ ਸੁਣ ਕੇ ਅੱਗੋਂ ਚੁੱਪ ਕਰ ਗਏ ਤੇ ਚੁੱਪ ਕਰ ਗਏ ਜਦੋਂ ਮੈਂ ਏਦਾਂ ਰੋਸ ਨਾਲ ਬੋਲੀ ਤੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਸਗੋਂ ਮੇਰੀਆਂ ਸਾਰੀਆਂ ਗੱਲਾਂ ਸੁਣ ਕੇ ਚੁੱਪ ਕੀਤਿਆਂ ਹੋਇਆ ਨਹੀਂ।
ਦੂਜੋ ਕੰਕਨ ਹੱਥ ਮਜਾਰਾ ਸਭ ਕੇ ਦੇਖਤ ਤੁਰਤੇ ਉਤਾਰਾ
ਦੂਜਾ ਕੰਗਣ ਸੀ ਹੱਥ ਵਿੱਚ ਪਾਇਆ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਉਹ ਕੰਗਣ ਵੀ ਲਾਹ ਕੇ ਪਾਣੀ ਵਿੱਚ ਸੁੱਟ ਦਿੱਤਾ।
ਕਰ ਬਲ ਬਾਨ ਦੂਰ ਬਗਾਇਓ
ਔਰ ਕਰ ਦੇ ਬਲ ਨਾਲ ਦੂਰ ਬਗਾ ਕੇ ਜਿੱਥੇ ਤੇਜ ਪਾਣੀ ਚੱਲਦਾ ਸੀ ਨਾ ਵੀ ਜਿੱਥੇ ਹਾਥੀ ਵੀ ਰੁੜ ਜਾਣ ਉੱਥੇ ਜਾ ਕੇ ਸੁੱਟ ਦਿੱਤਾ।
ਸਤਦਰਵ ਕੇ ਪ੍ਰਵਾਹ ਮੈਂ ਪਾਇਓ
ਦਰਿਆ ਦੇ ਪ੍ਰਵਾਹ ਦੇ ਵਿੱਚ ਉਹ ਕੜਾ ਰੁੜ ਗਿਆ ਤੇ ਕਹਿਣ ਲੱਗੇ ਆਹ ਜਿੱਥੇ ਆਹ ਸੁੱਟਿਆ ਨਾ ਉੱਥੇ ਡਿੱਗਾ ਹੈ।
ਸਕਲ
ਕੰਗਣ ਵੀ ਉੱਥੇ ਸੁੱਟਦਿਆਂ ਹੋਇਆ ਏਦਾਂ ਜਵਾਬ ਦੇ ਦਿੱਤਾ।
ਸਕਲ ਮਿਲੋ ਕਿਤ ਬੋ ਬਿਸਮਾਏ
ਵੇਖ ਕੇ ਹੱਕੇ ਬੱਕੇ ਰਹਿ ਗਏ ਵੀ ਇੱਕ ਕੜਾ ਤਾਂ ਲੱਭ ਨੀ ਰਿਹਾ ਜਿਹੜਾ ਹਜ਼ਾਰਾਂ ਰੁਪਈਆਂ ਦਾ ਇਹਨਾਂ ਨੇ ਦੂਜਾ ਵੀ ਉਹਦੇ ਨਾਲ ਦਾ ਵਗਾ ਕੇ ਸੁੱਟ ਦਿੱਤਾ ਹੁਣ ਉਹ ਕਿੱਥੋਂ ਲੱਭੇਗਾ। ਦਰਿਆ ਇੰਨਾ ਚੱਲਦਾ ਇੰਨਾ ਪਾਣੀ ਵਗਦਾ ਉਹ ਵੀ ਡੂੰਘੇ ਪਾਣੀ ਵਿੱਚ ਸੁੱਟ ਦਿੱਤਾ। ਕਹਿੰਦੇ ਸਾਰੇ ਵੇਖ ਕੇ ਉਸ ਵੇਲੇ ਹੈਰਾਨ ਹੋ ਗਏ।
ਕੀਨ ਕੱਢ ਦੁੱਤੀ ਬਗਾਏ,
ਪੁੱਛਿਆ ਏ ਕੀ ਕੀਤਾ ਤੁਸੀਂ, ਦੂਜਾ ਕੜਾ ਵੀ ਵਗਾ ਕੇ ਸੁੱਟ ਦਿੱਤਾ ਹੈ।
ਕਈ ਹਜ਼ਾਰਨ ਤੇ ਜੋ ਬਣੇ,
ਇੰਨਾ ਕੀਮਤੀ ਕੜੇ ਸਨ ਉਹ ਦੋਵੇਂ ਕੰਗਣ, ਇੰਨੇ ਕੀਮਤੀ ਸਨ ਵੀ ਕਈ ਹਜ਼ਾਰਾਂ ਰੁਪਈਏ ਲਾ ਕੇ ਬਣ ਸਕਦੇ ਨੇ।
ਸੋ ਬੇਰਾ ਟਕਾ ਸਮ ਮਨ ਗਣੇ,
ਉਹ ਇੰਨੇ ਕੀਮਤੀ ਕੜਿਆਂ ਨੂੰ ਇਹਨਾਂ ਨੇ ਇੱਕ ਕੋਡੀ ਦੇ ਸਮਾਨ ਜਾਣ ਕੇ ਉਹਨਾਂ ਨੂੰ ਸੁੱਟ ਦਿੱਤਾ, ਜਿਵੇਂ ਕੋਡੀਆਂ ਸੁੱਟੀ ਦੀਆਂ ਨੇ ਏਦਾਂ ਵਗਾ ਕੇ ਸੁੱਟ ਦਿੱਤੇ ਨੇ।
ਬਹੁ ਕਹਿ ਰਹੀ ਕਾ ਪੁਨ ਹੋਏ,
ਬਹੁਤ ਕਿਹਾ ਪਰ ਫਿਰ ਕੀ ਹੋ ਸਕਦਾ ਸੀ, ਉਹ ਪਹਿਲਾ ਕੜਾ ਤਾਂ ਕੀ ਲੱਭਣਾ ਸੀ, ਜਿਹੜਾ ਦੂਜਾ ਸੀ ਉਹ ਵੀ ਅਸੀਂ ਗਵਾ ਬੈਠੇ।
ਕਟਕ ਜੜਾਊ ਦੋਏ ਸੁਖ ਹੋਏ,
ਏਦਾਂ ਜਿਹੜੇ ਦੋ ਜੜਾਊ ਸਨ ਉਹ ਦੋ ਕੰਗਣ ਸਨ ਉਹ ਦੋਵੇਂ ਅਸੀਂ ਗਵਾ ਦਿੱਤੇ। ਮੈਂ ਇਹਨਾਂ ਦਾ ਸੁਭਾਅ ਦੱਸ ਰਹੀ ਹਾਂ ਵੀ ਮੁੱਢ ਤੋਂ ਇਹੋ ਜਿਹੇ ਨੇ, ਮਾਇਆ ਨਾਲ ਤਾਂ ਕਦੇ ਇਹਨਾਂ ਨੇ ਹਿੱਤ ਕੀਤਾ ਹੀ ਨਹੀਂ, ਧਨ ਸੰਪਦਾ ਦੇ ਨਾਲ ਇਹਨਾਂ ਦਾ ਕਦੇ ਵੀ ਲਗਾਵ ਨਹੀਂ ਰਿਹਾ, ਹਮੇਸ਼ਾ ਇਹਨਾਂ ਦੇ ਅੰਦਰ ਤਿਆਗ ਦੀ ਬਿਰਤੀ ਰਹੀ ਹੈ। ਇਹ ਤਿਆਗ ਦਾ ਸਬੂਤ ਹੈ ਇਹਨਾਂ ਦੇ ਅੰਦਰ, ਇਸੇ ਤਰ੍ਹਾਂ ਦਾ ਸੁਭਾਅ ਇਹਨਾਂ ਦਾ ਮੁੱਢ ਤੋਂ ਬਣਿਆ ਹੋਇਆ।
ਕਨ ਮਲਾ ਯਤਨ ਕਰ ਹਾਰੇ,
ਬੜੇ ਮਲਾਵਾਂ ਨੇ ਬਹੁਤ ਯਤਨ ਕੀਤੇ ਖੋਜਣ ਵਾਸਤੇ ਵੀ ਵਿੱਚੋਂ ਕੜੇ ਲੱਭ ਜਾਣ।
ਅਪਰ ਲੋਕ ਬੋ ਜਲ ਮੈਂ ਬਾਰੇ,
ਹੋਰ ਵੀ ਬੜੇ ਲੋਕ ਵਿੱਚ ਵਾੜ ਦਿੱਤੇ ਲੱਭਣ ਵਾਸਤੇ ਕੜਿਆਂ ਨੂੰ।
ਕਰੇ ਉਪਾਏ ਨ ਪਾਇਓ ਕੋਈ,
ਬੜੇ ਉਪਾਅ ਕੀਤੇ ਪਰ ਉਹ ਕੜੇ ਨੀ ਮੁੜ ਕੇ ਲੱਭੇ, ਵਿੱਚੋਂ ਕਿਤੋਂ ਨੀ ਪ੍ਰਾਪਤ ਹੋਏ।
ਅਲਪ ਬੈਸ ਮੈਂ ਅਸ ਬੁੱਧ ਜੋਏ,
ਛੋਟੀ ਉਮਰ ਸੀ ਇਹਨਾਂ ਦੀ, ਉਦੋਂ ਵੀ ਇਸ ਤਰ੍ਹਾਂ ਦੀ ਬੁੱਧੀ ਸੀ ਇਹਨਾਂ ਦੀ, ਉਦੋਂ ਦੀ ਉਸ ਤਰ੍ਹਾਂ ਦੀ ਤਿਆਗੀ ਬੁੱਧੀ ਸੀ ਇਹਨਾਂ ਦੀ।
ਸਦਾ ਸੁਭਾਅ ਰਹੋ ਇਸ ਬਿਦ ਕੋ,
ਇਸ ਤਰ੍ਹਾਂ ਸਦਾ ਹੀ ਇਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਰਿਹਾ, ਕੋਈ ਅੱਜ ਦਾ ਥੋੜੀ ਹੈ। ਮਾਤਾ ਜੀ ਕਹਿੰਦੇ ਮਸੰਦਾਂ ਨੂੰ ਸਮਝਾ ਰਹੇ, ਕਹਿੰਦੇ ਸੁਭਾਅ ਇਹਨਾਂ ਦਾ ਅੱਜ ਦਾ ਥੋੜੀ ਹੈ ਵੀ ਜੇ ਅੱਜ ਧਨ ਤਿਆਗ ਕੇ ਸਮੁੰਦਰ ਦਰਿਆ ਦੇ ਵਿੱਚ ਸਾਰਾ ਪੈਸਾ ਖਜ਼ਾਨਾ ਵਿੱਚ ਦਬਵਾ ਦਿੱਤਾ, ਇਹ ਤਾਂ ਬਚਪਨ ਤੋਂ ਇਸੇ ਤਰ੍ਹਾਂ ਕਰਦੇ ਆਏ ਨੇ, ਮੁੱਢ ਤੋਂ ਹੀ ਇਸੇ ਤਰ੍ਹਾਂ ਦਾ ਸੁਭਾਅ ਰਿਹਾ, ਦਰਿਆਵਾਂ ਦੇ ਵਿੱਚ ਵਗਾਹ ਵਗਾਹ ਕੇ ਕੰਗਣ ਸੁੱਟਦੇ ਰਹੇ ਨੇ, ਇਸ ਤਰ੍ਹਾਂ ਦੀ ਇਹਨਾਂ ਦੀ ਬਿਰਤੀ ਮੁੱਢ ਤੋਂ ਹੀ ਇਸ ਤਰ੍ਹਾਂ ਦੀ ਰਹੀ ਹੈ।
ਧਨ ਸੰਚਨ ਕੀ ਰੱਖੇ ਨਾ ਸੁਧ ਕੋ,
ਪੈਸਾ ਇਕੱਠਾ ਕਰਨ ਦੀ ਇਹਨਾਂ ਨੂੰ ਕੋਈ ਸੁਧ ਨਹੀਂ, ਇਹਨਾਂ ਦੇ ਕਦੇ ਮਨ ਚ ਖਿਆਲ ਨਹੀਂ ਆਇਆ ਕਿ ਮੈਂ ਇਹ ਰੁਪਈਏ ਪੈਸੇ ਇਕੱਠੇ ਕਰ ਲਵਾਂ ਤੇ ਕੰਮ ਆਉਣਗੇ, ਇਕੱਠਾ ਕਰਨ ਦੀ ਬਿਰਤੀ ਇਹਨਾਂ ਦੇ ਅੰਦਰ ਨਹੀਂ ਹੈ, ਸੰਚਣ ਦੀ ਬਿਰਤੀ ਇਹਨਾਂ ਦੇ ਅੰਦਰ ਨਹੀਂ ਹੈ।
ਅਬ ਕਿਆ ਕੀਲ ਮਸੰਦੇ ਹਟਾਏ, ਲੱਖੋਂ ਤਨ ਲਿਆਵਤ ਸਮਝਾਏ।
ਦੇਖੋ ਹੁਣ ਤੁਹਾਡੇ ਸਾਹਮਣੇ ਹੁਣ ਇਹਨਾਂ ਨੇ ਕੀ ਕੀਤਾ, ਮਸੰਦ ਸਾਰੇ ਹੀ ਹਟਾ ਦਿੱਤੇ, ਸਾਰੇ ਮਸੰਦਾਂ ਨੂੰ ਵਰਜ ਦਿੱਤਾ, ਔਰ ਜਿਹੜੇ ਮਸੰਦ ਲੱਖਾਂ ਰੁਪਈਆ ਲੈ ਕੇ ਆਉਂਦੇ ਸੀ ਸੰਗਤ ਕੋਲੋਂ ਉਗਰਾ ਉਗਰਾ ਕੇ, ਉਹ ਸਾਰੇ ਮਸੰਦ ਇਹਨਾਂ ਨੇ ਹਟਾ ਦਿੱਤੇ ਨੇ, ਰੋਕ ਦਿੱਤੇ ਨੇ।
ਦੇਸ਼ ਵਿਦੇਸ਼ਨ ਮੈਂ ਵਿਚਰੰਤੇ,
ਜਿਹੜੇ ਦੇਸ਼ਾਂ ਵਿਦੇਸ਼ਾਂ ਚ ਮਸੰਦ ਜਾ ਕੇ ਵਿਚਰਦੇ ਸਨ, ਦੂਰ ਦਰੇਡੇ ਜਾ ਕੇ ਆਉਂਦੇ ਸਨ,
ਖੋਜ ਖੋਜ ਸਿੱਖਣ ਕਰਵੰਤੇ,
ਉਹ ਜਿਹੜੇ ਲੱਭ ਲੱਭ ਕੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਮਾਇਆ ਲੈ ਕੇ ਆਉਂਦੇ ਸਨ,
ਸਭ ਤੇ ਕਹਿ ਕਰਦੇ ਉਪਦੇਸ਼,
ਸਾਰਿਆਂ ਨੂੰ ਕਹਿ ਕਰਕੇ ਉਪਦੇਸ਼ ਦੇ ਦੇ ਕੇ ਲੈ ਕੇ ਆਉਂਦੇ ਸਨ।
ਆਨੇ ਧਨ ਕੋ ਸਦਾ ਵਿਸ਼ੇਸ਼,
ਵਿਸ਼ੇਸ਼ ਕਰਕੇ ਇੰਨੀ ਮਾਇਆ, ਇੰਨਾ ਪੈਸਾ, ਇੰਨਾ ਧਨ ਇਕੱਠਾ ਕਰ ਕਰਕੇ ਲਿਆਉਂਦੇ ਸਨ।
ਅਬ ਹਟ ਗਏ ਕਾ ਧਨ ਐ, ਕਿਮ ਗੁਰ ਕਰ ਕੋ ਕਾਜ ਨਿਬੈ,
ਹੁਣ ਸਾਰੇ ਹਟ ਗਏ ਨੇ, ਸਾਰੇ ਮਸੰਦਾਂ ਨੂੰ ਰੋਕ ਦਿੱਤਾ, ਹੁਣ ਉਹ ਧਨ ਕਿੱਥੋਂ ਆਵੇਗਾ। ਮੈਂ ਵੀ ਸੋਚਦੀ ਹਾਂ, ਮੇਰੇ ਦਿਮਾਗ ਵਿੱਚ ਵੀ ਇਹ ਗੱਲ ਆਉਂਦੀ ਹੈ ਵੀ ਗੁਰੂ ਘਰ ਦਾ ਖਰਚਾ ਕਿਵੇਂ ਚੱਲੇਗਾ, ਗੁਰੂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਪਰ ਇਹ ਤਾਂ ਕਲਗੀਧਰ ਪਾਤਸ਼ਾਹ ਜੀ ਜਾਣਦੇ ਸਨ ਕਿ ਮਾਤਾ ਆਉਣ ਵਾਲੇ ਸਮੇਂ 'ਚ ਮਹਿਲ ਮਾੜੀਆਂ ਛੱਡ ਕੇ ਤਿਆਗ ਕੇ ਮਾਛੀਵਾੜੇ ਦੇ ਜੰਗਲਾਂ 'ਚ ਜਾਣਾ ਤੇ ਜੋੜਨਾ ਕਿਹਦੇ ਵਾਸਤੇ ਹੈ, ਇਕੱਠਾ ਕਿਹਦੇ ਕਰਕੇ ਕਾਹਦੇ ਵਾਸਤੇ ਰੱਖਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ, ਇਸ ਕਰਕੇ ਗੁਰੂ ਦੀ ਗੱਤ ਤਾਂ ਗੁਰੂ ਜਾਣਦਾ, ਪਰਮਾਤਮਾ ਜੀ ਦੇ ਮਨ ਚ ਖਿਆਲ ਆਉਂਦਾ, ਕਹਿੰਦੇ ਮੈਂ ਸੋਚਦੀ ਹਾਂ ਵੀ ਗੁਰੂ ਘਰ ਦਾ ਖਰਚਾ ਕਿਵੇਂ ਚੱਲੇਗਾ, ਲੰਗਰ ਕਿਵੇਂ ਚੱਲਣਗੇ ਆਉਣ ਵਾਲੇ ਸਮਿਆਂ ਵਿੱਚ।
ਇਮ ਉਰ ਜਾਨ ਨਿਕਟੋਏ ਕਯੋ,
ਇਸ ਤਰ੍ਹਾਂ ਮੈਂ ਆਪਣੇ ਮਨ ਚ ਜਾਣ ਕੇ ਗੁਰੂ ਜੀ ਦੇ ਕੋਲ ਗਈ ਸੀ ਔਰ ਉਹਨਾਂ ਨੂੰ ਜਾ ਕੇ ਮੈਂ ਬੇਨਤੀ ਕੀਤੀ ਸੀ।
ਇਸ ਤੇ ਸ਼ਰਾਪ ਦੁਖਤ ਹੀ ਲਿਓ,
ਪਰ ਅੱਗੋਂ ਉਹਨਾਂ ਨੇ ਮੈਨੂੰ ਸ਼ਰਾਪ ਦੇ ਦਿੱਤਾ, ਵਰ ਤਾਂ ਕੀ ਦੇਣਾ ਸੀ।
ਕੁਸ਼ਲ ਕਰੇ ਪਰਮੇਸ਼ਰ ਸਾਰੇ,
ਪਰਮੇਸ਼ਰ ਹੀ ਸਾਰੇ ਪਾਸੇ ਕੁਸ਼ਲਤਾ ਕਰੇ।
ਕਹਿ ਮੈਂ ਰਹੀ ਨਾ ਬੋਰਨ ਨਿਵਾਰੇ,
ਮੈਂ ਤਾਂ ਬਹੁਤ ਕਿਹਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਹੋਣੀ ਸੀ ਉਹ ਕਹਿੰਦੇ ਨੇ ਹੋਣੀ ਆਏ, ਤਾਂ ਸ਼ਰਾਪ ਵੀ ਨੀ ਦਿੱਤਾ। ਸਤਿਗੁਰੂ ਜੀ ਸ਼ਰਾਪ ਨੀ ਦਿੰਦੇ, ਮਹਾਰਾਜ ਜੀ ਤਾਂ ਹੁਣ ਹੀ ਦੱਸਦੇ ਨੇ ਵੀ ਆਉਣ ਵਾਲੇ ਸਮੇਂ ਚ ਇੱਦਾਂ ਵਰਤਣੀ ਹੈ ਭਾਈ। ਸ਼ਰਾਪ ਤਾਂ ਹੁੰਦਾ ਉਹ ਜਿਹੜਾ ਨਾ ਹੋਵੇ ਫਿਰ ਵੀ ਉਹਨੂੰ ਕਰਾ ਕੇ ਵਿਖਾਉਣਾ। ਸਤਿਗੁਰਾਂ ਨੇ ਤਾਂ ਹੁਣ ਹੀ ਦੱਸੀ ਹੈ ਵੀ ਇੱਦਾਂ ਹੋਣੀ ਵਰਤਣੀ ਹੈ।
ਮਿਲ ਮਸੰਦ ਮਾਤਾ ਕੇ ਸੰਗ,
ਇਸ ਤਰ੍ਹਾਂ ਮਸੰਦ ਜਿਹੜੇ ਸਨ ਉਹ ਮਾਤਾ ਜੀ ਨੂੰ ਮਿਲ ਕੇ,
ਕਹਿ ਸੁਣ ਜਾਣਿਓ ਬਣਿਓ ਕੁਟੰਗ,
ਉਹਨਾਂ ਨੇ ਸਾਰੀਆਂ ਗੱਲਾਂ ਕਈਆਂ ਸੁਣੀਆਂ, ਵੇਖਿਆ ਵੀ ਤਾਂ ਸਾਰਾ ਕੁਟੰਗ ਹੀ ਬਣ ਗਿਆ, ਹੁਣ ਨੀ ਸਾਡੀ ਦਾਲ ਗਲਣੀ, ਸਾਡੀ ਮਸੰਦ ਪ੍ਰਥਾ ਹੁਣ ਨੀ ਚੱਲ ਸਕਣੀ।
ਹੱਥ ਬੇਬਸਤੇ ਤੂਸ਼ਨ ਪਏ,
ਵੇਖਿਆ ਵੀ ਹੁਣ ਗੱਲ ਬੇਬਸ ਹੋ ਗਈ ਹੈ ਤੋ ਮਸੰਦ ਵੀ ਸਾਰੇ ਚੁੱਪ ਕਰ ਗਏ।
ਸੰਧਿਆ ਪਈ ਤਨ ਅਸਤੇ,
ਸੰਧਿਆ ਹੋ ਗਈ, ਸ਼ਾਮ ਦਾ ਸਮਾਂ ਹੋ ਗਿਆ, ਸਾਰੇ ਮਸੰਦ ਆਪੋ ਆਪਣੇ ਘਰੋਂ ਘਰੀ ਵਾਪਸ ਮੁੜ ਗਏ। ਉਧਰ ਸੈਦੇ ਖਾਂ ਜੰਗ ਕਰਨ ਵਾਸਤੇ ਮਹਾਰਾਜ ਜੀ ਨਾਲ ਆਇਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।